ਸਾਹਿਬ ਜੀਓ ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚੇ ਜਿਥੇ ਸਦਾ ਸੱਚ ਧਿਆਵ ਹੈ ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚੇ ਜਿਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾਂ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵ ਹੈ ਕਹੇ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵ ਹੈ ਕਹੇ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰੂ ਛਤਰ ਚਵਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਤਿਨ੍ਹਾਂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੇ ਅਤਿ ਸਤਿਕਾਰਯੋਗ ਗੁਰੂ ਸਵਾਰੇ ਸਤਸੰਗੀ ਜਨੋ ਰਾਤਰੀ ਦੇ ਦੀਵਾਨ ਵਿੱਚ ਗੁਰੂ ਕੀਆਂ ਖੁਸ਼ੀਆਂ ਆਪ ਜੀ ਪ੍ਰਾਪਤ ਕਰ ਰਹੇ ਹੋ। ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚੋਂ ਰਾਮਕਲੀ ਰਾਗ ਵਿੱਚ ਆਨੰਦ ਸਾਹਿਬ ਇਹ 39 ਨੰਬਰ ਪੌੜੀ ਹੈ। ਗੁਰੂ ਅਮਰਦਾਸ ਇਹਦੇ ਵਿੱਚ ਤਿੰਨ ਬਚਨ ਕਹਿੰਦੇ ਨੇ, ਇੱਕ ਸੱਚ, ਇੱਕ ਉਹ ਥਾਂ ਜਿੱਥੇ ਸੱਚ ਨੂੰ ਗਾਇਆ ਜਾਂਦਾ ਹੈ ਤੇ ਇੱਕ ਉਹਦਾ ਗੀਤ। ਇਹਨਾਂ ਤਿੰਨ ਚੀਜ਼ਾਂ ਦੀ ਵਿਆਖਿਆ ਇਸ ਪੌੜੀ ਵਿੱਚ ਗੁਰੂ ਅਮਰਦਾਸ ਜੀ ਨੇ ਕੀਤੀ ਹੈ। ਇਕੱਲਾ ਸਚਿਆਰ ਮਨੁੱਖ ਹੋਣਾ, ਮਨੁੱਖ ਖੁਸ਼ਕ ਜਿਹਾ ਹੋ ਜਾਏਗਾ, ਬਿਲਕੁਲ ਸੁੱਕਾ ਹੰਕਾਰੀ ਵੀ ਹੋ ਸਕਦਾ ਹੈ। ਕੋਈ ਮਨੁੱਖ ਸੱਚ ਨੂੰ ਧਾਰਨ ਕਰ ਲਵੇ, ਸੱਚ ਸਿੱਖ ਲਵੇ, ਸੱਚ ਨੂੰ ਪੜ੍ਹਨਾ ਸ਼ੁਰੂ ਕਰਦਾ ਤੇ ਇੱਕ ਬੜਾ ਵੱਡਾ ਗੰਭੀਰ ਖਤਰਾ ਹੈ ਉਹਦੇ ਜੀਵਨ ਵਿੱਚ, ਬੜਾ ਵੱਡਾ ਡਰ ਹੈ, ਕਿਉਂਕਿ ਉਹ ਮੈਥਮੈਟਿਕਸ ਹੋ ਜਾਏਗਾ, ਹਿਸਾਬੀ ਕਿਤਾਬੀ ਹੋ ਜਾਏਗਾ, ਉਹ ਹਰ ਇੱਕ ਚੀਜ਼ ਨੂੰ ਮਿਣੇਗਾ, ਹਰ ਇੱਕ ਚੀਜ਼ ਨੂੰ ਤੋਲੇਗਾ। ਇਸ ਕਰਕੇ ਉਹਦੇ ਸਖਤ ਹੋਣ ਦੀ ਬੜੀ ਸੰਭਾਵਨਾ ਹੈ। ਇਹ ਇੱਕ ਬਾਹਰਲਾ ਸੱਚ ਹੈ ਜਿਹਦੇ ਵਿੱਚ ਬੰਦਾ ਚਿੜਚਿੜਾ ਹੋ ਜਾਂਦਾ ਹੈ, ਉਹ ਕੁਝ ਸੱਚ ਸਮਝ ਕੇ ਉਹਨਾਂ ਨੂੰ ਗਿਣਦਾ ਰਹਿੰਦਾ ਹੈ ਔਰ ਮਨ ਦੀ ਸਥਿਤੀ ਕ੍ਰੋਧਿਤ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਦੇ ਜੀਵਨ ਵਿੱਚ ਇੱਕ ਹੋਰ ਬਹੁਤ ਵੱਡੀ ਘਟਨਾ ਵਾਪਰਦੀ ਹੈ ਕਿਉਂਕਿ ਅਜੇ ਪੂਰੀ ਤਰ੍ਹਾਂ ਤੇ ਉਹ ਗਹਿਰਾਈ ਨੂੰ ਪਾਉਂਦਾ ਨਹੀਂ, ਇਸ ਕਰਕੇ ਉਹ ਆਪਣੇ ਜੀਵਨ ਵਿਚ ਆਉਣ ਵਾਲੇ ਝੂਠੇ ਲੋਕਾਂ ਨਾਲ ਅੰਦਰੋਂ ਕੁਦਰਤੀ ਤੌਰ ਤੇ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦਾ ਹੈ, ਜਿਸ ਕਰਕੇ ਹੰਕਾਰ ਦੀ ਬਿਲਤੀ ਸਹਿਜੇ ਸਹਿਜੇ ਸਮਝ ਨਹੀਂ ਆਉਂਦੀ, ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਧਾਰਮਿਕ ਲੋਕ ਸੱਚ ਦੇ ਧਾਰਨੀ ਬਾਹਰੋਂ ਕੇਵਲ ਹੋਏ, ਸੱਚ ਨੂੰ ਸਿੱਖਿਆ ਔਰ ਸੱਚ ਬੋਲਣ ਲੱਗ ਪਏ, ਪਰ ਇੱਕ ਤਰ੍ਹਾਂ ਦੀ ਕੈਦ ਜੀ ਬਣ ਗਈ ਉਹਨਾਂ ਦੇ ਜੀਵਨ ਵਿੱਚ। ਤੇ ਗੁਰੂ ਅਮਰਦਾਸ ਜੀ ਨੇ, ਕਿਉਂਕਿ ਸੱਚ ਵੀ ਜ਼ਰੂਰੀ ਹੈ ਜੀਵਨ ਵਿੱਚ, ਸੱਚ ਤੋਂ ਬਿਨਾਂ ਤੇ ਧਰਮ ਦੇ ਵਿੱਚ ਮਨੁੱਖ ਇੱਕ ਪਲ ਵੀ ਅੱਗੇ ਇੱਕ ਕਦਮ ਵੀ ਅੱਗੇ ਨਹੀਂ ਜਾ ਸਕਦਾ। ਸਚਿਆਰ ਮਿਸ਼ਨ ਹੀ ਇਹ ਹੈ ਕਿ ਕਿਵ ਸਚਿਆਰਾ ਹੋਈ ਹੈ। ਪਰ ਇਸ ਤਰ੍ਹਾਂ ਦੇ ਜਿਹੜੇ ਸੱਚ ਨੇ, ਜਿਹੜੇ ਸ਼ਰ੍ਹਾਂ ਨਾਲ ਸੰਬੰਧਿਤ ਨੇ, ਜਿਹੜੇ ਮਰਿਆਦਾ ਨਾਲ ਸੰਬੰਧਿਤ ਨੇ, ਇਹਨਾਂ ਨੂੰ ਜ਼ਿਆਦਾ ਸਿੱਖ ਸਿੱਖ ਕੇ ਮਨੁੱਖ ਕਈ ਵਾਰੀ ਕੱਟੜ ਹੋ ਜਾਂਦਾ ਹੈ, ਬਹੁਤ ਸਖ਼ਤ ਹੋ ਜਾਂਦਾ ਹੈ। ਸਤਿਗੁਰਾਂ ਨੇ ਗੁਰਸਿੱਖ ਨੂੰ, ਇਸ ਰਾਹ ਤੇ ਤੁਰਨ ਵਾਲੇ ਨੂੰ ਇਸ ਸਖ਼ਤੀ ਤੋਂ ਬਚਣ ਵਾਸਤੇ ਇਹ ਪੌੜੀ ਉਚਾਰਨ ਕੀਤੀ ਹੈ ਕਿ ਤੂੰ ਜਿੱਥੇ ਸੱਚ ਨੂੰ ਧਾਰਨ ਕਰਨਾ ਹੈ ਉਹਦੇ ਨਾਲ ਤੂੰ ਸੱਚ ਨੂੰ ਗਾਉਣਾ ਹੈ। ਸੋਹਲਾ ਸ਼ਬਦ ਤਾਂ ਹੀ ਵਰਤਿਆ ਗਿਆ, ਸੋਹਲੇ ਦੇ ਅਰਥ ਨੇ ਗੀਤ। ਇਹ ਸਾਚਾ ਸੋਹਲਾ, ਸਾਚਾ ਘਰ ਗਾਵੋ, ਤੂੰ ਮਰਿਆਦਾ ਵਿਚ ਵੀ ਰਹੋ ਤੇ ਬੇਪਰਵਾਹ ਵੀ ਰਹੋ। ਇਹ ਦੋਵੇਂ ਚੀਜ਼ਾਂ, ਜੇ ਤੂੰ ਇਕੱਲਾ ਸੱਚ ਧਾਰਨ ਕਰ ਲਿਆ, ਇਕੱਲਾ ਗਿਆਨ ਇਕੱਠਾ ਕਰ ਲਿਆ ਤੇ ਅੰਦਰ ਇੱਕ ਸੁੰਗੜ ਜਾਏਗਾ, ਖੁਸ਼ਕ ਜਿਹਾ ਹੋ ਜਾਏਗਾ, ਉਹ ਹਿਸਾਬਾਂ ਕਿਤਾਬਾਂ ਵਿਚ ਰਹਿਣਾ ਸ਼ੁਰੂ ਕਰ ਦੇਗਾ, ਉਹ ਗਿਣਤੀ ਮਿਣਤੀ ਦਾ ਜੀਵਨ ਬਿਤਾਉਣਾ ਸ਼ੁਰੂ ਕਰ ਦੇਗਾ, ਉਹ ਸੱਚ ਤੇ ਝੂਠ ਦੇ ਵਿਤਰੇਕ ਵਿਚ ਇਸ ਹਿਸਾਬ ਕਿਤਾਬ ਵਿਚ ਜੀਵਨ ਜਿਉਣਾ ਸ਼ੁਰੂ ਕਰ ਦੇਗਾ। ਸਹਿਜੇ ਸਹਿਜੇ ਇਹ ਇੱਕ ਕੈਦ ਬਣ ਜਾਏਗੀ, ਇਹ ਤਰਕ ਬਣ ਜਾਏਗਾ, ਸ਼ੱਕ ਨੂੰ ਜਨਮ ਦੇਗਾ ਤੇ ਸਫ਼ਰ ਰੁਕ ਜਾਏਗਾ। ਇਸ ਲਈ ਇਹ ਜਿਹੜੀ ਹਿਸਾਬ ਕਿਤਾਬ ਦੀ ਦੁਨੀਆ ਹੈ, ਇਹ ਕੁਝ ਦੂਰ ਤੱਕ ਜਾ ਕੇ ਖਤਮ ਹੋ ਜਾਂਦੀ ਹੈ। ਇਹ ਠੀਕ ਹੈ, ਹਰ ਇੱਕ ਜੀਵਨ ਨੂੰ ਰੱਬ ਦੇ ਘਰ ਵੱਲ ਲੈ ਕੇ ਜਾਣ ਵਾਸਤੇ ਕੁਝ ਨਿਯਮ ਪਾਲਣੇ ਪੈਂਦੇ ਨੇ, ਪਰ ਉਹਨਾਂ ਨਿਯਮਾਂ ਨੂੰ ਹੀ ਫੜ ਲੈਣਾ ਕੋਈ ਬਹੁਤੀ ਸਮਝਦਾਰੀ ਨਹੀਂ, ਚੰਗੀ ਗੱਲ ਨਹੀਂ ਹੈ। ਉਹਨਾਂ ਨਿਯਮਾਂ ਨੂੰ ਵਰਤ ਕੇ ਪ੍ਰੇਮ ਵਿਚ ਚਲੇ ਜਾਣਾ, ਜਿਹਨੂੰ ਸੋਹਲਾ ਕਿਹਾ ਅੱਜ ਦੇ ਬਚਨ ਵਿਚ, ਸੋਹਲੇ ਦਾ ਅਰਥ ਹੈ ਗੀਤ। ਇਸ ਲਈ ਸਤਿਗੁਰਾਂ ਨੇ ਆਪਣੇ ਜੀਵਨ ਦੇ ਵਿਚ ਬਾਣੀ ਦੇ ਵਿਚ ਗੀਤ ਤੇ ਕੀਰਤਨ ਤੇ ਬਹੁਤ ਜ਼ੋਰ ਦਿੱਤਾ ਹੈ। ਕੀਰਤਨ ਸ਼ਬਦ ਬਹੁਤ ਆਉਂਦਾ ਤੇ ਕੀਰਤਨ ਸਿੱਖੀ ਦਾ ਆਧਾਰ ਹੈ। ਸਤਿਗੁਰਾਂ ਨੇ ਬਾਣੀ ਵਿਚ ਸਪਸ਼ਟ ਕਿਹਾ ਹੈ ਕਿ ਤੂੰ ਸੱਚ ਨੂੰ ਗੀਤ ਦੇ ਰੂਪ ਵਿਚ ਗਾ ਤਾਂ ਕਿ ਇਹ ਹੰਕਾਰ ਨਾ ਬਣੇ। ਜੇ ਤੂੰ ਸਚਿਆਰ ਹੋ ਗਿਆ, ਤੈਨੂੰ ਜੀਵਨ ਦੇ ਧਰਮ ਖੰਡ ਦੀ ਸਮਝ ਆ ਗਈ ਵੀ ਜੀਵਨ ਵਿਚ ਕੀ ਕਰਨਾ ਚਾਹੀਦਾ ਕੀ ਨਹੀਂ। ਆ ਬੀਬੀਆਂ ਨੂੰ ਬੇਨਤੀ ਵੀ ਬੱਚੇ ਆਪਣੇ ਸੰਭਾਲ ਕੇ ਰੱਖਿਆ ਕਰੋ, ਇਹ ਬਹੁਤ ਵੱਡਾ ਵਿਘਨ ਹੈ। ਇਹ ਖਿਆਲ ਰੱਖਣਾ ਵੀ ਇੱਕ ਗੁਰਮੁਖ ਜੁੜਿਆ ਹੋਇਆ, ਇੱਕ ਬਚਨ ਵੀ ਉਹਦੇ ਮੂੰਹ ਤੋਂ ਕੋਈ ਨਿਕਲ ਗਿਆ ਤੇ ਫਿਰ ਉਹ ਬਹੁਤ ਦੂਰ ਜਾ ਕੇ ਪੈਂਦਾ। ਇਸ ਲਈ ਕੋਈ ਬਹੁਤੀ ਵੱਡੀ ਵਡਿਆਈ ਹੈ ਨਹੀਂ। ਠੀਕ ਹੈ, ਬੱਚੇ ਨੇ, ਇਹਨਾਂ ਦਾ ਸੁਭਾਅ ਹੈ, ਪਰ ਅਸੀਂ ਇਹਨਾਂ ਦਾ ਪ੍ਰਬੰਧ ਤਾਂ ਕਰ ਸਕਦੇ, ਇਹਦੇ ਵਿਚ ਕੋਈ ਵੱਡੀ ਗੱਲ ਨਹੀਂ। ਇਹ ਸੰਗਤ ਹੈ, ਔਰ ਵਿਚ ਸੰਗਤ ਹਰ ਪ੍ਰਭ ਵਸੈ ਜੀਓ। ਇਹਦੇ ਵਿਚ ਕੀ ਪਤਾ ਕੋਈ ਕਿੰਨਾ ਕੁ ਜੁੜ ਕੇ ਬੈਠਾ, ਤੇ ਜੇ ਉਹਦੀ ਬਿਲਤੀ ਉਖੜ ਗਈ, ਇੱਕ ਦੋ ਖਿਆਲ ਆ ਗਏ ਜ਼ੁਬਾਨ ਤੱਕ, ਤੇ ਉਹ ਬਹੁਤ ਵੱਡੀ ਗੱਲ ਹੋ ਸਕਦੀ। ਇਸ ਲਈ ਪਹਿਲੀ ਗੱਲ ਮੇਰੇ ਖਿਆਲ ਵਿਚ, ਹੁਣ ਮੇਰਾ ਇੱਕ ਵਾਰੀ ਤਾਲ ਟੁੱਟ ਗਈ ਹੈ, ਜਿਨ੍ਹਾਂ ਬੀਬੀਆਂ ਦੇ ਬੱਚੇ ਹੁੰਦੇ ਨੇ ਕਿਰਪਾ ਕਰਨ ਪਿੱਛੇ ਬੈਠਿਆ ਕਰਨ, ਬੜਾ ਲੰਬਾ ਦਰਬਾਰ ਹੈ ਪਿਛਲੇ ਕੋਨੇ ਤੇ, ਉਥੇ ਵੀ ਉਹਨਾਂ ਨੂੰ ਚੁੱਪ ਕਰਾਇਆ ਜਾ ਸਕਦਾ, ਸਹਿਜੇ ਸਹਿਜੇ ਦੋ ਤਿੰਨ ਚਾਰ ਦਿਨਾਂ ਵਿਚ ਸਮਝਾ ਕੇ ਉਹਨਾਂ ਨੂੰ ਦੱਸਿਆ ਜਾਏ, ਸਿਖਾਇਆ ਜਾ ਸਕਦਾ ਹੈ। ਜੇ 5 ਸਾਲ ਦਾ ਧਰੂ ਰੱਬ ਨੂੰ ਮਿਲ ਸਕਦਾ ਤੇ 2-3 ਸਾਲ ਦੇ ਬੱਚੇ ਗੁਰੂ ਦਰਬਾਰ ਵਿਚ ਕਿਉਂ ਨਹੀਂ ਬੈਠ ਸਕਦੇ, ਪਰ ਅਸੀਂ ਉਹਨਾਂ ਨੂੰ ਸਿਖਾਉਂਦੇ ਹੀ ਨਹੀਂ। ਅਸੀਂ ਉਹਨਾਂ ਨੂੰ ਇੱਥੇ ਕਬੱਡੀ ਖਿਡਾਉਣ ਵਾਸਤੇ ਲੈ ਕੇ ਆਉਂਦੇ ਹਾਂ, ਪਰ ਇਹ ਤੇ ਗੁਰੂ ਕਾ ਦਰਬਾਰ ਹੈ। ਇਸ ਕਰਕੇ ਜ਼ਰੂਰੀ ਹੈ ਬੱਚਿਆਂ ਨੂੰ ਗੁਰੂ ਦਰਬਾਰ ਵਿੱਚ ਲੈ ਕੇ ਜ਼ਰੂਰ ਆਓ, ਪਰ ਉਹ ਬੱਚੇ ਤੁਸੀਂ ਕਦੀ ਦੇਖ ਲੈਣਾ, ਇੱਕ ਥੋੜੇ ਦਿਨ ਉਹਨਾਂ ਨੂੰ ਦੋ ਚਾਰ ਗੱਲਾਂ ਸਮਝਾਉਣੀਆਂ। ਬੱਚੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਵੱਡਿਆਂ ਤੋਂ ਵੀ ਜ਼ਿਆਦਾ ਸ਼ਾਂਤ ਹੋ ਸਕਦਾ। ਇਸ ਲਈ ਆਓ ਇੱਕ ਵਾਰੀ ਪਿਆਰ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਸਚਿਆਰ ਤੇ ਗੀਤ। ਮੈਂ ਬੇਨਤੀ ਕਰ ਰਿਹਾ ਸਾਂ, ਇਹ ਜਿਹੜਾ ਸੱਚੇ ਹੋਣਾ ਬੜੀ ਚੰਗੀ ਗੱਲ ਹੈ, ਬਾਹਰੋਂ ਬਾਹਰੋਂ ਸੱਚੇ ਹੋ ਜਾਣਾ, ਸਿੱਖ ਲੈਣਾ ਧਰਮ ਬਾਰੇ। ਪਰ ਸਤਿਗੁਰਾਂ ਨੇ ਕਿਹਾ ਬਈ ਤੂੰ ਇਸ ਸੱਚ ਨੂੰ ਗਾ ਤਾਂ ਕਿ ਤੇਰਾ ਅੰਦਰ ਨਰਮ ਰਵੇ, ਨਹੀਂ ਤੇ ਇਹ ਸਮਝੀਆਂ ਹੋਈਆਂ ਸਿੱਖਿਆਵਾਂ ਤੈਨੂੰ ਬੜਾ ਸਖ਼ਤ ਕਰ ਦੇਣਗੀਆਂ। ਇਹ ਇਸ ਅਵਸਥਾ ਤੇ ਨਾ ਲੈ ਜਾਣ ਕਿ ਹਮ ਵੱਡ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨਾ ਨਾਸੀ, ਦੇਵ ਸੰਸੈ ਗਾਠ ਨਾ ਛੂਟੈ, ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋਂ ਲੈ ਲੂਟੇ। ਇਹ ਸਖਤੀ ਬਣ ਜਾਏਗੀ ਅੰਦਰ। ਗੁਰੂ ਨਾਨਕ ਸਾਹਿਬ ਆਪਣੇ ਜੀਵਨ ਦੌਰਾਨ ਇਸ ਤਰ੍ਹਾਂ ਦੇ ਬੜੇ ਲੋਕਾਂ ਨੂੰ ਮਿਲੇ ਜਿਨ੍ਹਾਂ ਦੇ ਅੰਦਰ ਸੱਚ ਨੂੰ ਸਮਝ ਕੇ ਸਖ਼ਤ ਹੋ ਗਏ ਸਨ, ਪੱਥਰ ਵਰਗੇ ਬਣ ਗਏ ਸਨ, ਉਹ ਮੈਥਮੈਟਿਕਸ ਇੱਕ ਤਰ੍ਹਾਂ ਦੇ ਹਿਸਾਬ ਕਿਤਾਬ ਵਿੱਚ ਪਏ ਹੋਏ ਸਨ। ਇਸ ਲਈ ਗੁਰੂ ਸਾਹਿਬ ਨੇ ਦੂਸਰਾ ਤਰੀਕਾ ਵਰਤਿਆ। ਸਚਿਆਰ ਹੋਣਾ ਤੇ ਬਹੁਤ ਜ਼ਰੂਰੀ ਹੈ, ਸੱਚੇ ਮਨੁੱਖ ਨੂੰ ਰੱਬ ਦੇ ਘਰ ਵਿੱਚ ਥਾਂ ਮਿਲਦੀ ਏ। ਸਚਿਆਰ ਹੋਣਾ ਅਤੀ ਲਾਜ਼ਮੀ ਹੈ ਧਰਮ ਦੇ ਵਿੱਚ, ਬਾਹਰੋਂ ਤੇ ਅੰਦਰੋਂ। ਤੇ ਗੁਰੂ ਸਾਹਿਬ ਨੇ ਇਸ ਸਖਤੀ ਤੋਂ ਬਚਣ ਵਾਸਤੇ ਕਿ ਗੁਰਸਿੱਖ ਦਾ ਮਨ ਕਿਤੇ ਵਿਚਾਰਾਂ ਕਰਦਿਆਂ ਕਰਦਿਆਂ ਪੱਥਰ ਜਿਹਾ ਨਾ ਬਣ ਜਾਏ, ਉਹਨੂੰ ਕਿਹਾ ਵੀ ਤੂੰ ਇਸ ਸੱਚ ਨੂੰ ਗਾਇਆ ਕਰ, ਕਿਉਂਕਿ ਗਾਉਣ ਨਾਲ ਅੰਦਰ ਨਰਮ ਹੁੰਦਾ ਹੈ। ਇੱਕੋ ਇੱਕ ਚੀਜ਼ ਹੈ ਦੁਨੀਆਂ ਵਿੱਚ ਜਿਹੜੀ ਪ੍ਰੇਮ ਨੂੰ ਪੈਦਾ ਕਰਨ ਵਿੱਚ ਸਹਾਇਕ ਹੁੰਦੀ, ਔਰ ਕੋਈ ਚੀਜ਼ ਨਹੀਂ ਹੈ। ਪ੍ਰੇਮ ਜਿਹੜਾ ਨਾ ਦੁਨੀਆਂ ਵਿੱਚ ਇੱਕੋ ਹੀ ਸਾਧਨ ਪ੍ਰੇਮ ਨੂੰ ਪੈਦਾ ਕਰਦਾ, ਉਹ ਹੈ ਗੀਤ। ਜੇ ਕੋਈ ਗਾਉਣ ਦੀ ਜਾਚ ਸਿੱਖ ਲਏ, ਤੇ ਗਾਉਣਾ ਕੋਈ ਕੇਵਲ ਇਹ ਨਹੀਂ ਕੋਈ ਸਿੱਖਿਅਕ ਤੌਰ ਤੇ ਕਿਸੇ ਕਲਾਸੀਕਲ ਦੇ ਤੌਰ ਤੇ ਕੀਰਤਨ ਕਰੇ ਤੇ ਉਹ ਹੀ ਗਾਉਣਾ। ਹਰ ਇੱਕ ਮਨੁੱਖ ਦੇ ਅੰਦਰ ਗੀਤ ਹੈ, ਸਾਰਿਆਂ ਦੇ ਵਿੱਚ ਗੀਤ ਹੈ, ਸਾਰਿਆਂ ਦੇ ਸਰੀਰ ਦੇ ਵਿੱਚ ਰਾਗ ਨੇ। ਇਹ ਕੋਈ ਬਹੁਤਾ ਵੱਡਾ ਗਿਆਨ ਨਹੀਂ, ਇੱਕੋ ਪੰਕਤੀ ਲੈ ਲੈਣਾ, ਸਾਰਿਆਂ ਸਰੀਰਾਂ ਦੇ ਵਿੱਚ ਸਾਰੇ ਗਿਆਨ, ਸਾਰੇ ਰਾਗ ਤੇ ਸਾਰੀਆਂ ਦਵਾਈਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ। ਇਹ ਸਾਰਾ ਕੁਝ ਸਰੀਰ ਦੇ ਅੰਦਰ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਬ੍ਰਹਿਮੰਡ ਕਹਿੰਦੇ ਨੇ ਸਾਰੇ ਸੁਪੇਸ ਨੂੰ, ਪਿੰਡ ਕਹਿੰਦੇ ਨੇ ਸਰੀਰ ਨੂੰ। ਇਸ ਸਾਰੇ ਬ੍ਰਹਿਮੰਡ ਦੇ ਵਿੱਚ ਜੋ ਵੱਡੇ ਰੂਪ ਵਿੱਚ, ਉਹ ਛੋਟੇ ਛੋਟੇ ਬਿੰਦੂ ਦੇ ਰੂਪ ਵਿੱਚ ਸਾਡੇ ਸਰੀਰ ਵਿੱਚ ਮੌਜੂਦ। ਬਾਰਿਸ਼ ਪੈਣ ਲੱਗ ਪੈਂਦੀ ਸੀ, ਮਲਾਰ ਜਿਹੜਾ ਹੈ, ਇਹ ਸਾਰੇ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ। ਗੌੜੀ ਦੀਪਕੀ, ਇਹ ਦੀਪਕੀ ਦੇ ਰੂਪ ਵਿੱਚ ਆਇਆ ਹੈ। ਮਲਾਰ ਬਸੰਤ ਰਾਗ ਆਇਆ, ਔਰ ਬਸੰਤ ਰਾਗ ਦੇ ਉੱਤੇ ਤੇ ਕਈ ਗੁਰਮੁਖਾਂ ਨੇ ਪ੍ਰੈਕਟੀਕਲ ਵੀ ਕੀਤਾ ਹੈ ਕਿ ਕੋਈ ਰੁੱਖ ਜਿਹੜਾ ਕੋਈ ਰੁੱਖ ਫੁੱਟਣ ਦੇ ਨੇੜੇ ਹੈ, ਉਹਦੇ ਬਿਲਕੁਲ ਨੇੜੇ ਤੁਸੀਂ ਬਸੰਤ ਰਾਗ ਦੇ ਵਿੱਚ ਕੀਰਤਨ ਵਾਲੀ ਕੋਈ ਕੈਸਟ ਜਾਂ ਆਪ ਉਹਨੂੰ ਗਾਓ, ਉਹਦੇ ਵਿੱਚ ਪੱਤੇ ਜਲਦੀ ਨਿਕਲਣਗੇ। ਰੁੱਖ ਵੀ ਇਹਨੂੰ ਅਖਤਿਆਰ ਕਰਦੇ ਨੇ, ਜਿਹੜੀ ਰਾਗ ਵਿਦਿਆ ਰੁੱਖ ਇਹਦੇ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ, ਨਾਮ ਤੋਂ ਸਭ ਤੋਂ ਜ਼ਿਆਦਾ, ਮਨੁੱਖ ਤੋਂ ਵੀ ਜ਼ਿਆਦਾ, ਕਿਉਂਕਿ ਉਹ ਵਿਚਾਰੇ ਖੁੱਲੇ ਰਹਿੰਦੇ ਨੇ ਦਿਨ ਰਾਤ, ਉਪਦੇਸ਼ ਇਖਤਿਆਰ ਕਰਨ ਨੂੰ ਤਿਆਰ ਨੇ। ਸਾਡੇ ਵਿੱਚ ਇਹ ਕਮੀ ਏ, ਸਾਡੇ ਕੋਲ ਅਧਿਕਾਰ ਨੇ ਵੀ ਜਿਹੜਾ ਸਾਨੂੰ ਉਪਦੇਸ਼ ਜਾਂ ਸੁਣਨ ਨੂੰ ਮਿਲ ਰਿਹਾ, ਇਹਨੂੰ ਸੁਣੀਏ ਜਾਂ ਨਾ ਸੁਣੀਏ ਸਾਡੀ ਮਰਜ਼ੀ, ਬੰਦ ਵੀ ਕਰ ਸਕਦੇ ਹਾਂ, ਸੁਣਦੇ ਸੁਣਦੇ ਅੱਧ ਵਿੱਚੋਂ ਬੰਦ ਕਰ ਸਕਦੇ। ਇਸ ਲਈ ਕੋਈ ਵੀ ਉਪਦੇਸ਼ ਸਾਡੇ ਜੀਵਨ ਵਿੱਚ ਚੇਂਜ ਨਹੀਂ ਲਿਆਉਂਦਾ, ਤਬਦੀਲੀ ਨਹੀਂ ਲਿਆਉਂਦਾ। ਉਹਦਾ ਕੀ ਕਾਰਨ ਏ? ਉਹਦੇ ਵਿੱਚੋਂ ਵਿੱਚ ਵਿੱਚ ਗਾਇਬ ਪੈਂਦਾ ਰਹਿੰਦਾ ਹੈ, ਵਿੱਚ ਸੁਣਿਆ ਜਾਂਦਾ, ਵਿੱਚ ਬੰਦ ਹੋ ਜਾਂਦਾ, ਵਿੱਚ ਸੁਣਿਆ ਜਾਂਦਾ, ਵਿੱਚ ਖਿਆਲ ਆ ਜਾਂਦੇ ਨੇ, ਵਿੱਚ ਬੰਦਾ ਜਵਾਬ ਦੇਣ ਲੱਗ ਪੈਂਦਾ ਵੀ ਇਹ ਗੱਲ ਨਹੀਂ ਹੋ ਸਕਦੀ, ਠੀਕ ਤੇ ਗਲਤ ਦਾ ਨਿਰਣਾ ਲੈਣ ਲੱਗ ਪੈਂਦੇ। ਇੱਕ ਗੱਲ ਖਿਆਲ ਰੱਖਣਾ, ਜਿੱਦਣ ਮਨੁੱਖ ਦੇ ਅੰਦਰ ਪ੍ਰੇਮ ਜਾਗ ਪਏਗਾ, ਉਦਣ ਉਹਦੇ ਕੋਲ ਇੱਕ ਬੜੀ ਵਧੀਆ, ਉਹਦੇ ਅੰਦਰ ਇੱਕ ਕਸਵੱਟੀ ਪੈਦਾ ਹੋ ਜਾਏਗੀ। ਉਹ ਕਸਵੱਟੀ ਕਿਹੜੀ ਹੈ? ਉਹ ਕਸਵੱਟੀ ਵਿਵੇਕ ਬੁੱਧ ਦੀ ਦੀਪਕ ਜਦੋਂ ਜਗੇਗਾ ਗੁਰੂ ਦੀ ਕਿਰਪਾ ਦੇ ਨਾਲ, ਉਹਦੇ ਕੰਨਾਂ ਵਿੱਚ ਜੋ ਕੁਝ ਵੀ ਬਾਹਰੋਂ ਆ ਰਿਹਾ, ਉਹਦੇ ਵਿੱਚ ਜੋ ਠੀਕ ਹੈ ਅੰਦਰ ਆਪਣੇ ਆਪ ਚਲਾ ਜਾਏਗਾ, ਦੂਸਰਾ ਲੰਘੇਗਾ ਹੀ ਨਹੀਂ, ਉੱਥੋਂ ਰੁਕ ਜਾਏਗਾ, ਵਾਪਸ ਹੋ ਜਾਏਗਾ, ਉੱਥੇ ਘੈਂਟੀ ਖੜਕ ਜਾਏਗੀ ਵੀ ਇਹਦੇ ਵਿੱਚ ਕੋਈ ਗਲਤ ਗੱਲ ਅੰਦਰ ਜਾ ਰਹੀ, ਉਹ ਆਪਣੇ ਆਪ ਰੁਕ ਜਾਏਗਾ, ਉਹਨੂੰ ਰੋਕਣਾ ਨਹੀਂ ਪਏਗਾ। ਔਰ ਜਿੰਨਾ ਚਿਰ ਇਹ ਨਹੀਂ ਜਾਗਦੀ ਉਹਨਾਂ ਚਿਰ ਸਾਨੂੰ ਪਤਾ ਹੀ ਨਹੀਂ ਵੀ ਗਲਤ ਕੀ ਹੈ ਤੇ ਠੀਕ ਕੀ ਹੈ। ਇਸ ਲਈ ਇਹ ਰਾਗ ਵਰਤੇ, ਇਹ ਸੋਹਿਲਾ ਵਰਤਿਆ, ਇਹ ਗੀਤ ਵਰਤਿਆ ਗੁਰੂ ਸਾਹਿਬ ਨੇ। ਔਰ ਤਾਨਸੇਨ ਦੇ ਸੰਬੰਧ ਵਿੱਚ ਪ੍ਰਚਲਿਤ ਹੈ ਕਿ ਬੁੱਝੇ ਹੋਏ ਦੀਵੇ ਜਗਦੇ ਸਨ, ਉਹਦਾ ਮਤਲਬ ਸੀ ਦੁਨੀਆਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸੰਗੀਤ ਹੈ ਕਿ ਗੁੰਮ ਤੇ ਸੁੰਮ ਹੋਏ ਮਨ ਨੂੰ ਜਿਹੜਾ ਜਗਾ ਸਕੇ, ਜਿਹੜਾ ਖੜਾ ਕਰ ਸਕੇ। ਆ ਬਗਦਾਦ ਦੇ ਵਿੱਚ ਰਵਾ ਵੀ ਵਜੀ ਸੀ ਭਾਈ ਮਰਦਾਨਾ ਜੀ ਦੀ, ਉੱਥੇ ਮਨਾਹੀ ਸੀ। ਦਸਤਗੀਰ ਨੇ ਇੱਕ ਕਾਨੂੰਨ ਲਾਗੂ ਕਰ ਦਿੱਤਾ ਵੀ ਸੰਗ ਮਾਰ ਕਰੋ ਜਿਹਨੇ ਰਬਾਬ ਵਜਾਈ ਹੈ। ਇਸਲਾਮ ਦੇ ਵਿੱਚ ਪਾਬੰਦੀ ਸੀ, ਕੋਈ ਸੰਗੀਤ ਨਹੀਂ ਸੀ ਵਜਾ ਸਕਦਾ ਬਗਦਾਦ ਵਿੱਚ, 2500 ਸਾਲ ਤੋਂ ਬੰਦ ਹੋਇਆ ਪਿਆ ਸੀ। ਜਿੱਦਣ ਭਾਈ ਮਰਦਾਨਾ ਜੀ ਨੇ ਵਜਾਇਆ ਬਗਦਾਦ ਦੇ ਬਾਹਰਲੇ ਪਾਸੇ ਬੈਠ ਕੇ, ਉੱਥੇ ਦਸਤਗੀਰ ਪੀਰ ਦਾ ਬੜਾ ਜਾਲ ਸੀ, ਲੋਕ ਮੰਨਦੇ ਸਨ ਵਿਅਕਤੀ ਚੰਗਾ ਸੀ, ਤੇ ਗੁਰੂ ਸਾਹਿਬ ਬਗਦਾਦ ਦੇ ਬਾਹਰਲੇ ਪਾਸੇ ਗਏ। ਉੱਥੇ ਇੱਕ ਰੁੱਖ ਹੇਠਾਂ ਉਹਨਾਂ ਨੇ ਬਸੇਰਾ ਕੀਤਾ ਤੇ ਉੱਥੇ ਕੁਦਰਤੀ ਸਵੇਰੇ ਕੀਰਤਨ ਕਰਨਾ ਸੀ। ਉਹਨਾਂ ਨੇ ਰਬਾਬ ਵਜਾਈ, ਦਸਤਗੀਰ ਦੇ ਕੁਝ ਚੇਲੇ ਜਾਇਆ ਕਰਦੇ ਸਨ ਲੱਕੜਾਂ ਆਦਿ ਲੈਣ ਵਾਸਤੇ। ਉਹ ਜਦੋਂ ਉੱਥੇ ਕੀਰਤਨ ਹੋਇਆ ਤੇ ਇੰਨੇ ਸਮੇਂ ਬਾਅਦ ਉੱਥੇ ਰਬਾਬ ਵੱਜੀ, ਕਦੀ ਸੁਣਿਆ ਨਹੀਂ ਸੀ ਸੰਗੀਤ, ਸਖ਼ਤ ਹੋ ਗਿਆ ਸੀ ਸਾਰਾ ਮਾਹੌਲ, ਬੜਾ ਸਖ਼ਤ ਸੀ ਉਸ ਥਾਂ ਤੇ। ਉਹਨੇ ਜਦੋਂ ਉਹ ਮਿੱਠੀਆਂ ਸੁਰਾਂ, ਮਿੱਠੀ ਤਾਰ ਸਰਵਣ ਕੀਤੀ, ਨੇੜੇ ਚਲਾ ਗਿਆ, ਉੱਥੇ ਭੁੱਲ ਹੀ ਗਿਆ ਵੀ ਇਸਲਾਮ ਦੇ ਵਿੱਚ ਮਨਾਹੀ ਹੋਈ ਹੈ। ਕਿਸੇ ਨੇ ਜਾ ਕੇ ਦਸਤਗੀਰ ਨੂੰ ਦੱਸਿਆ ਵੀ ਤੇਰਾ ਚੇਲਾ ਉੱਥੇ ਕਿਸੇ ਫਕੀਰ ਦੀ ਤਾਰ ਪਿਆ ਸੁਣਦਾ, ਕੋਈ ਸੰਗੀਤ ਉਹਦੇ ਵਿੱਚ ਮਸਤ ਹੋਇਆ ਬੈਠਾ, ਔਰ ਉਹਦੇ ਵੱਸ ਦੀ ਗੱਲ ਨਹੀਂ ਸੀ। ਇੰਨੇ ਚਿਰ ਨੂੰ ਉਹ ਵੀ ਉੱਠ ਕੇ ਚਲਾ ਗਿਆ, ਦਸਤਗੀਰ ਅੱਗ ਬਬੂਲਾ ਹੋ ਗਿਆ, ਉਹਦੀਆਂ ਅੱਖਾਂ ਲਾਲ। ਉਹਨੇ ਕਿਹਾ ਤੈਨੂੰ ਪਤਾ ਨਹੀਂ ਤੂੰ ਕਿਹਦਾ ਚੇਲਾ ਹੈ, ਕਿਹਦਾ ਮੁਰੀਦ ਹੈ, ਸੰਗੀਤ ਸੁਣ ਕੇ ਆਇਆ, ਬੜਾ ਵੱਡਾ ਗੁਨਾਹ, ਤੂੰ ਪਾਪ ਕੀਤਾ ਹੈ। ਤੇ ਕਹਿਣ ਲੱਗਾ ਮੈਂ ਜਾ ਕੇ ਦੇਖਣਾ ਕਿਹੜਾ ਫਕੀਰ ਹੈ। ਉਸ ਮੁਰੀਦ ਨੂੰ ਕਿਹਾ ਤੈਨੂੰ ਇਸਲਾਮ ਦੇ ਵਿੱਚੋਂ ਖਾਰਜ ਕਰ ਦਿੱਤਾ ਜਾਏਗਾ। ਉਹ ਮੁਰੀਦ ਬੜੀ ਹਿੰਮਤ ਵਾਲਾ ਸੀ, ਉਹਨੇ ਇੱਕ ਵਚਨ ਕਿਹਾ, ਕਹਿਣ ਲੱਗੇ ਦਸਤਗੀਰ ਫਕੀਰ ਸਾਈਂ ਤੁਸੀਂ ਉੱਥੇ ਨਾ ਜਾਓ, ਉੱਥੇ ਨਾ ਤੁਸੀਂ ਜਾਣਾ। ਕਿਉਂ? ਕਹਿਣ ਲੱਗੇ ਜੇ ਤੁਸੀਂ ਉੱਥੇ ਚਲੇ ਗਏ ਤੇ ਤੁਸੀਂ ਵੀ ਇਸਲਾਮ ਤੋਂ ਖਾਰਜ ਹੋ ਜਾਣਾ ਹੈ। ਕੀ ਗੱਲ? ਕਹਿਣ ਲੱਗੇ ਵਾਪਸ ਨਹੀਂ ਆਓਗੇ, ਸੁਣਨਾ ਹੀ ਪਏਗਾ। ਉਹਦੀਆਂ ਤਾਰਾਂ ਮਨੁੱਖ ਦੇ ਅੰਦਰ ਧਸ ਜਾਂਦੀਆਂ ਨੇ, ਉਹਨੂੰ ਕੋਈ ਜਵਾਬ ਨਹੀਂ ਦੇ ਸਕਦਾ। ਉਹਦੇ ਸ਼ਬਦ ਇਸ ਤਰ੍ਹਾਂ ਦੇ ਨੇ, ਪਤਾ ਨਹੀਂ ਕੌਣ ਹੈ ਕਿ ਜਦੋਂ ਉਹ ਗਾਉਂਦਾ ਹੈ ਉਹਦੀ ਆਵਾਜ਼ ਮਨੁੱਖ ਨੂੰ ਫੜ ਲੈਂਦੀ ਹੈ, ਹਿੱਲਣ ਨਹੀਂ ਦਿੰਦੀ, ਉਹਨੂੰ ਰੋਕ ਦਿੰਦੀ ਏ, ਉਹਦੇ ਸਵਾਸਾਂ ਦੀ ਗਤੀ ਘਟ ਜਾਂਦੀ ਹੈ। ਪਤਾ ਨਹੀਂ ਉਹ ਸ਼ਬਦ ਕਿਹੜਾ ਹੈ, ਔਰ ਉਹ ਹੀ ਸ਼ਬਦ ਮਨੁੱਖ ਨੂੰ ਟਿਕਾਏਗਾ ਜਿਹੜਾ ਪਾਰਲੇ ਦੇਸ਼ ਤੋਂ ਆ ਰਿਹਾ ਹੈ। ਇੱਥੋਂ ਦੇ ਸ਼ਬਦ ਨਹੀਂ ਟਿਕਾਉਣਗੇ, ਖਿਆਲ ਰੱਖਣ। ਸ਼ਬਦ ਉਹੀ ਨੇ, ਅੱਖਰ ਉਹੀ ਨੇ, ਭਾਸ਼ਾ ਉਹੀ ਹੈ, ਸ਼ਬਦਾਂ ਵਿੱਚ ਤਾਂ ਕੋਈ ਫਰਕ ਨਹੀਂ ਹੈ। ਖਿਆਲ ਕਰਨਾ, ਇਹ ਤਾਂ ਰੱਬ ਕਿਰਪਾ ਕਰੇ, ਕੋਈ ਇਹ ਧਰਮ ਜਿਹੜਾ ਗਿਆਨ ਤੇ ਸ਼ਬਦਾਂ ਤੇ ਅੱਖਰਾਂ ਦੀ ਕੋਈ ਮੁਤਾਜਗੀ ਥੋੜੀ ਧਰਮ ਦੇ ਵਿੱਚ। ਕਿਸੇ ਬੰਦੇ ਨੂੰ ਕਿੰਨੇ ਅੱਖਰ ਆਉਂਦੇ ਨੇ, ਇਹਦੇ ਨਾਲ ਕੀ ਸੰਬੰਧਿਤ ਹੈ? ਹਵਾ ਆ ਰਹੀ ਹੈ, ਇਹਦੇ ਨਾਲ ਕੀ ਫਰਕ ਪੈਂਦਾ? ਸਵਾਲ ਇਹ ਹੈ ਬਈ ਹਵਾ ਰੇਤ ਦੇ ਟਿੱਬੇ ਵੱਲੋਂ ਆ ਰਹੀ ਏ ਜਾਂ ਬਰਫ਼ ਵੱਲੋਂ ਆ ਰਹੀ ਹੈ? ਸਵਾਲ ਇੰਨਾ ਕੁ ਹੈ ਸਿਰਫ। ਹਵਾ ਦੇ ਆਉਣ ਨਾਲ ਠੰਡ ਨਹੀਂ ਪਏਗੀ, ਉਹ ਇਹਦੇ ਉੱਤੇ ਨਿਰਭਰ ਕਰਦਾ ਹੈ ਬਈ ਉਹ ਹਵਾ ਤੱਤੀ ਰੇਤ ਦੇ ਉੱਤੋਂ ਲੰਘ ਕੇ ਆ ਰਹੀ ਏ ਜਾਂ ਕਿਸੇ ਬਰਫ਼ ਦੇ ਪਹਾੜ ਤੋਂ ਆ ਰਹੀ ਹੈ। ਸ਼ਬਦ ਕਿਹਦੇ ਵਿੱਚੋਂ ਦੀ ਹੋ ਕੇ ਆ ਰਹੇ ਨੇ? ਕਿਹਦੇ ਸ਼ਬਦ ਨੇ? ਉਹ ਮਨੁੱਖ ਦੇ ਆਪਣੇ ਨੇ? ਜਿੱਥੋਂ ਸ਼ਬਦ ਆ ਰਹੇ ਨੇ ਉਥੋਂ ਤੱਕ ਹੀ ਸੁਣਨ ਵਾਲਾ ਜਾ ਸਕੇਗਾ, ਉਹਦੇ ਤੋਂ ਅੱਗੇ ਨਹੀਂ, ਉੱਥੇ ਰੁਕਾਵਟ ਆ ਜਾਏਗੀ। ਇਸ ਲਈ ਉਹਨੇ ਆਪਣੇ ਉਸ ਫਕੀਰ ਨੂੰ ਰੋਕ ਦਿੱਤਾ, ਦਸਤਗੀਰ ਨੂੰ, ਜਿਨ੍ਹੇ ਬੜਾ ਇਹ ਸ਼ਬਦ ਕਹੇ ਸਨ ਕਿ ਤੂੰ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੈ। ਉਹਦੇ ਮੁਰੀਦ ਨੇ ਕਿਹਾ मैं तुहाडे अगे हथ जोड़ना तुसी कृपा करो उथे ना जाना पता नहीं उहदे शब्दां विच की है पकड़ लैंदा है मैनू पता सी मैं शरा दी उलंघना कर रहा पर मैनू वकत दा पता उस वकत लगा जदों उहनां समाप्ति कीती फिर मैं दौड़िया तुहाडे वल इसलिए तुसी ना जाना सारा ए तां साडा सारा सिस्टम टुट जाएगा तुसी परत के नहीं आओगे ए ओ है सोहला जिन्हों अज गुरु अमरदास जी कह रहे जेड़ा किदे रब कृपा कर दे ते रब दे विचों आवे जेड़ा कीर्तन उदे विचों निकल के आवे तां गल बने बंदे दे बस दी तां गल ही कोई नहीं है बड़ा बड़ा लोकां नूं कीर्तन करना आउंदा है बड़ा बड़ा राग आउंदे ने पर सब रुखे सुखे मन जुड़दा क्यों नहीं इसलिए फिर दस्तगीर ने एक हुक्म जारी किया कि संग मार करो संग मार दा अर्थ है पत्थरां नाल मार के मार दियो ए इस्लाम दे विच एक शर्त सी जिहड़ा एक कानून सी जिहड़ा संगीत वजाउंदा है लोग पत्थर लैके आए ते भाई गुरदास जी कहिंदे ने दित्ती बांग निवाज कर सुन समान होआ जहाना गुरु साहब ने फिर एक गीत गाया फिर एक राग गाया एक उच्ची आवाज विच बांग दित्ती बांग दे अर्थ समझदे हो मुसलमानी बांग नहीं इथे अर्थ इथे बांग दे नाल ए ना अर्थ लाउणे के मुसलमानी बांग दे अर्थ की ने ए बांग किन्नू कहिंदे इह किहड़ा जानवर बांग देंदा है मनुख तां देंदा नहीं बांग देंदा है मुरगा जिहनू कुक्कड़ कहिंदे पंजाबी विच इह कदों देंदा है अमृत वेले सतगुरां ने इत्थे इस्लाम दे विच बांग क्यों आई तुसी कदी वेखना निमाज पढ़दे ने उह बांग देंदे बड़ी लंबी भावे उन्हां ने संगीत दी मनाही कर दित्ती है पर उन्हां नूं इह पता नहीं वी बांग संगीत दा इक राग है उहदे विचों निकली है उह बड़ी इक गल नूं पुकार के कहना और जिन्ना चिर कोई पुकारे ना रब तक आवाज ही कोई नहीं जांदी आ कहे ते आपां सारी रहे हां सारी अरदास कर रहे हां सारी पाठ कर रहे हां उहदे तक जांदी क्यों नहीं जिन्ना चिर कोई आवाज बांग ना बने बांग दा अर्थ आवाज लंबी ना हो जाए कोई मनुख अंदरों रो के ना कवे जिन्ना चिर तुसी कदी बच्चे नूं रोंदिया होया सुनना जे बांग दे अर्थ समझने ना जां कीर्तन दे अर्थ समझने ने ते कोई बच्चा जिहदी मां थोड़ी जी पासे हो जाए वेखना किवें खिच के किन्नी उच्ची आवाज विच उहदे श्वास रुकदे ने उहदियां अखां विचों पानी डिगी जांदा है उहदे श्वास पलटन तक चले जांदे ने इह ने कीर्तन दे अर्थ और कीर्तन शब्द दे अर्थ भी समझण दा यतन करिए कीर जमा तन तन दे अर्थ ने शरीर कीर दा अर्थ है कीरने पाउणे इह कीरने कदों पाए जांदे ने जदों किसे दा बहुत नजदीकी विछोड़ा पै जाए उहनूं कहिंदे कीरने पाउणे वैण पाउणे जदों कोई अपने तन नाल इन्ना लंबा गाउंदा है इन्ने प्रेम विच गाउंदा इन्ना खिच के गाउंदा रब वास्ते कि उहदा तन कीर्तन कीर जमा तन उहदा तन कीरने पाउण लग पै उहनूं कहिंदे ने कीर्तन होर इह कीर्तन थोड़ी है जिहड़ा बंदा आप भी नींद विच चला जाए कीर्तन दा अर्थ है जिहदे विच कीरने पाए जाण किसे नूं सुनाया जाए किसे दी याद विच मनुख रोए उहनूं कीर्तन कहिंदे ने गुरु साहिब ने उहनूं कीर्तन कहा जिहड़ा दूसरा कीर्तन सी उहनूं कहा कि कोई गावे रागी नादी बेदी बहु भांत कर नहीं हर हर भीजै राम राजे इह फर्जी कीर्तन बाहरला उहदे दर तक नहीं जा सकदा उह ते तन नूं एक कीरनियां दे विच लिजा के बांग दे अर्थ ने बड़ा लंबा कहना प्रेम विच गाउणा प्रेम दे विच उचारण करना लंबा कर देना भाई गुरदास जी कहिंदे दित्ती बांग निवाज कर गुरु नानक साहिब ने उच्ची आवाज विच रब दी याद विच जदों पुकारिया उहदी आवाज आकाश विच गूंज गई ते उहदे नाल की होया सुन समान होआ जहाना उथे कल्ला बगदाद नहीं लिखिया जहान लिखिया है सुन हो गया कि यह कोई जादू सी यह कोई करामात सी असलियत की सी इहदे अंदर यह किवें होया सब कुछ जिहड़े लोग आए सन उस वेले कहा जांदा है कि जदों बाबा जी ने वजद विच आ के उच्ची आवाज विच गाया جیڑا بندہ بلد وا رہا سی وہ اتے بلد بھی کھڑے ہو گیا تے واؤن والا بھی اتے کھڑا ہو گیا. انہیں آنند دے وچ ٹک گیا سب کچھ. کوئی اے جادو نہیں سی, اے رس سی. جیڑا کوئی مجھ چوریا سی وہ اتے کہندے دودھ رک گیا, سارا کچھ ایک دم رکنا شروع ہو گیا. وہ دا کارن کی ہے؟ وہ تاں اتوں آ رہا سی جتھے اکال ہے, جتھے کچھ چلدا نہیں, جتھے سارا کچھ رکیا ہویا ہے, اس تھان تو آواز آ رہی سی. جدے دوالے سارا جگت گھوم رہا ہے اتوں آ رہی سی وہ آواز. جدوں وہ آواز کناں وچ پئی انہیں پکڑ لیا, روک دیتا سارا کچھ. انہوں کہندے نے اکال دی بانی, اکال دی بانی. جتھے کال چکر ختم ہو جائے, جتھے سما رک جائے, اس طرح دی بانی. اس لئے گرو گوبند سنگھ سچے پادشاہ نے کسے وقت پاؤنٹا صاحب دے وچ بیٹھ کے جدوں وہ سن رہے سن تے کہہ رہے سن بانی جاپ صاحب, جمنا دا آواز آئی, پانی وہندا سی, وہ آواز شور کر دی سی, وہ آواز ڈسٹرب کر رہی سی انہاں نوں. جڑے کوی سنگھ سن وہ کوتا سنا رہے سن, پر رس ٹوٹدا سی, وچ وچ بے رسی ہوندی سی. اس وقت ستگراں نے کویاں نوں روک دیتا, آپ بھی رک گئے تے یمنا نوں ایک گل کہی سی. اُدے کنارے بیٹھے ہوئے سن, اُدا پانی کھیندا سی, آوازاں ہوندیاں سن. کہن لگے یمنا میں تیرے نال ایک گل کرنی چاہنا, اسی تیرے کول آئے ہاں رب دی استت کرن واسطے, اسی آئے ہاں سنسار وچوں رولے ختم کرن واسطے, تیرے پانی دی آواز ساڈے واہگرو دے چرناں نال جڑن واسطے وگن پئی بندی ہے, تے میں تینوں ایکو واری کہنا بھی جاں تے چپ کر کے اتھوں لنگھ تے جاں اپنا رستہ تبدیل کر لے, دو وچوں ایک کم کر لے. انہیں آواز بند کر دیتی. اج بھی وہ آواز بند ہے, وہ دی آواز پچھوں بھی آتی ہے, اگے جا کے بھی ہے. اسی کہاں گے منو کٹ منو کلپت ہے. گرو گرنتھ صاحب جی کہندے پے وچ چلنا ہے, لکھ دریاؤ ایک دریا دی گل نہیں, اس گرو دے پے وچ لکھاں دریا تر رہے ہیں. پر یہ بدقسمتی ہے منک دی کہ گرو نے ایک واری یمنا نو کیا چپ کر, اجے تک بولی نہیں. ایک واری کیا سانو تے گرو نے ہزاراں واری کیا بھی سکھا کم کریا کر, آ نہ کریا کر, پر آپ ایک بھی منی نہیں اجے تک. وہ بچاری چنگی رہ گئی, بڑی سمجھدار نکلی ساڈے نالوں. اس پکھ وچ وہ بڑی سمجھدار ہے. اس کر کے وہ بانگ جڑی سی دتی گئی, سارا کچھ سن ہو گیا. دستگیر تر کے آیا, انہیں آ کے گل بات شروع کیتی, پوچھیا بھائی گرداس جی نے ساری پوڑی کہی ہے. پھر بابا گیا بغداد نو باہر جائے کیا استھانہ, ایک بابا اکال روپ دوجا ربابی مردانہ, دتی بانگ نواز کر سن سمان ہوا جہانا. پوچھیا پھر کہ دستگیر, پھر دستگیر نے آ کے پوچھیا کون فقیر, تسی کیڑے فقیر ہو, کس دا کرہانا تے کیڑے کرانے وچوں, کیونکہ ادو کرانے چلتے سن فقیران دے, گدیاں چلدیاں سن. پوچھیا کیڑی گدی وچوں, کون فقیر کس دا کرہانا. اس ویلے ستگراں نے جواب دیتا, بھائی مردانہ جی نے جواب دیتا, نانک کل وچ آیا. انہاں دا نام نانک ہے جڑے بیٹھے ہوئے نے. بھائی مردانہ جی نے کیا, نانک کل وچ آیا, انہاں دا کرانا کیڑا ہے. کہن لگے انہاں دا کرانا ہے رب فقیر ایکو پہچانا, اے رب نال ایک میں کوئی نے, انہاں دا اے ہی پنتھ ہے. انہاں دی کوئی جانکاری ہے کدے, کوئی انہاں نوں جاندا ہے؟ دستگیر نے کیا. اگلی ادھی پنگتی بھائی گرداس جی نے کہی کہ بھائی مردانہ جی نے جواب دیتا, ترت اکاش چوں دس جانا, انہاں دی جانکاری لوک وچ بھی ہے تے پرلوک وچ بھی ہے, بڑی دور تک لوگ انہاں نوں جاندے. پھر وہ شردالو ہو گیا, گھر لے کے گیا. اس بغداد دے اندر 2500 سال پہلاں ڈاکٹر بلبیر سنگھ لکھدے نے 2500 سال پہلاں رباب بجی سی, ادوں ایتھے سنگیت ہے سی. ਇਥੋਂ ਦਾ ਬਾਦਸ਼ਾਹ ਬੜਾ ਅਯਾਜ਼ ਸੀ, ਸ਼ਰਾਬੀ ਕਬਾਬੀ ਸੀ। ਉਹ ਮੁਜਰੇ ਕਰਾਉਂਦਾ ਸੀ, ਨਾਚ ਕਰਾਉਂਦਾ ਸੀ, ਸੰਗੀਤ ਵਜਵਾਉਂਦਾ ਸੀ। ਔਰ ਇਸੇ ਬਗਦਾਦ ਦੇ ਵਿੱਚ ਇੱਕ ਹਕੀਮ ਫਰਾਬੀ ਜਿਸ ਦਾ ਨਾਮ ਸੀ, ਉਹ ਰਹਿੰਦਾ ਸੀ। ਬੜਾ ਖੁਦਾ ਪ੍ਰਸਤ, ਰੱਬ ਦਾ ਪਿਆਰਾ ਤੇ ਬੇਪਰਵਾਹ, ਦਵਾਈਆਂ ਵੀ ਜਾਣਦਾ ਸੀ ਤੇ ਰਬਾਬ ਵੀ ਵਜਾਉਂਦਾ ਸੀ। ਉਹਦਾ ਇੱਕ ਸ਼ੌਂਕ ਸੀ, ਇਕੱਲਾ ਹੀ ਵਜਾਉਂਦਾ ਸੀ, ਦੂਸਰਾ ਨਹੀਂ ਸੀ, ਇਕੱਲਾ ਵਜਾਉਂਦਾ ਰਹਿੰਦਾ ਸੀ। ਬੜੀ ਸੋਹਣੀ ਰਬਾਬ ਵਜਾਉਂਦਾ ਸੀ, ਬੇਪਰਵਾਹ ਰਹਿੰਦਾ ਸੀ, ਪਾਟੇ ਕੱਪੜੇ ਪਹਿਨਦਾ ਸੀ, ਟੁੱਟੀ ਹੋਈ ਜੁੱਤੀ ਪਾਉਂਦਾ ਸੀ। ਬੜਾ ਵੱਡਾ ਇਲਮੀ ਸੀ ਉਹ। ਉਥੋਂ ਦੇ ਬਾਦਸ਼ਾਹ ਨੇ ਫਰਾਬੀ ਨੂੰ ਕਈ ਵਾਰੀ ਬੁਲਾਇਆ ਵੀ ਤੂੰ ਮੇਰੇ ਦਰਬਾਰ ਵਿਚ ਆ ਕੇ ਰਬਾਬ ਵਜਾ, ਪਰ ਉਹ ਬੇਪਰਵਾਹ ਸੀ, ਉਹਨੇ ਜਵਾਬ ਦੇ ਦਿੱਤਾ। ਕਹਿਣ ਲੱਗਾ, ਤੇਰੇ ਦਰਬਾਰ ਵਿਚ ਮੇਰੀ ਰਬਾਬ ਵੱਜਣ ਵਾਲਾ ਮਾਹੌਲ ਨਹੀਂ, ਮੈਂ ਤੇਰੇ ਸਾਹਮਣੇ ਨਹੀਂ ਵਜਾ ਸਕਦਾ। ਉਹਨੂੰ ਬਹੁਤ ਜਲੀਲ ਕੀਤਾ ਗਿਆ, ਬੜਾ ਤੰਗ ਕੀਤਾ ਗਿਆ। ਇੱਕ ਦਿਨ ਉਹ ਗੁੱਸੇ ਵਿਚ ਆ ਗਿਆ, ਮੈਂ ਬੇਨਤੀ ਕਰਨ ਲੱਗਾ ਵੀ ਇਹ ਰਾਗ ਜਿਹੜਾ ਹੈ ਇਹਦੇ ਵਿਚ ਬੜੀ ਬਰਕਤ ਹੈ, ਗੀਤ ਜਿਹੜਾ ਸੋਹਲਾ ਹੈ। ਗੁੱਸੇ ਵਿਚ ਆ ਗਿਆ, ਉਹਨੇ ਆਪਣੀ ਰਬਾਬ ਚੁੱਕੀ। ਉਹ ਰਬਾਬ ਲੈ ਕੇ ਉਹਦੇ ਜਿਸ ਵੇਲੇ ਦਰਬਾਰ ਵਿਚ ਵੜਿਆ, ਇਕਦਮ ਪਾਟੇ ਕੱਪੜੇ ਸਨ, ਦਰਬਾਰ ਸਜਿਆ ਹੋਇਆ ਸੀ, ਸਾਰੇ ਲੋਕ ਦੇਖ ਕੇ ਹੈਰਾਨ ਹੋ ਗਏ। ਕਹਿੰਦੇ ਨੇ ਫਰਾਬੀ ਨੇ ਉਸ ਵਕਤ ਆਪਣੀ ਰਬਾਬ ਦੀਆਂ ਤਿੰਨ ਤਾਰਾਂ ਕਸੀਆਂ, ਤਿੰਨ ਤਾਰਾਂ ਨੂੰ ਉਹਨੇ ਵਜਾਉਣਾ ਸ਼ੁਰੂ ਕੀਤਾ। ਪਹਿਲੀ ਤਾਰ ਉਹਨੇ ਵਜਾਈ, ਸਾਰੇ ਦਰਬਾਰੀ ਸਮੇਤ ਬਾਦਸ਼ਾਹ ਹੱਸਣ ਲੱਗ ਪਏ। ਦੂਸਰੀ ਤਾਰ ਵਜਾਈ, ਉਹ ਸਾਰੇ ਰੋਣ ਲੱਗ ਪਏ, ਤੇ ਤੀਸਰੀ ਤਾਰ ਵਜਾਈ ਤੇ ਸਾਰੇ ਮੂਰਛਿਤ ਹੋ ਗਏ, ਬੇਹੋਸ਼ ਹੋ ਗਏ। ਉਹਨੇ ਫਿਰ ਕਾਗਜ਼ ਕੱਢਿਆ, ਉੱਤੇ ਲਿਖਿਆ ਕਿ ਫਰਾਬੀ ਨੂੰ ਤੁਸਾਂ ਬੁਲਾਇਆ ਹੈ, ਫਰਾਬੀ ਆਇਆ ਹੈ, ਤੁਹਾਨੂੰ ਹਸਾ ਕੇ ਰਵਾ ਕੇ ਬੇਹੋਸ਼ ਕਰਕੇ ਚੱਲਾਂ, ਦੁਨੀਆਂ ਦਾ ਕੋਈ ਵੀ ਮਨੁੱਖ ਤੁਹਾਨੂੰ ਪਰਤ ਕੇ ਹੋਸ਼ ਵਿੱਚ ਨਹੀਂ ਲਿਆਏਗਾ। ਇੰਨਾ ਇਲਮ ਸੀ ਉਹਦੇ ਕੋਲ। ਇਹ ਡਾਕਟਰ ਬਲਬੀਰ ਸਿੰਘ, ਭਾਈ ਵੀਰ ਸਿੰਘ ਜੀ ਦੇ ਭਰਾ ਨੇ, ਉਹਨਾਂ ਨੇ ਲੰਮੀ ਨਜ਼ਰ ਵਿੱਚ ਇਹ ਵਾਕਿਆ ਕਿਹਾ। ਉਹਨਾਂ ਨੇ ਫਿਰ ਇਸ ਲੜੀ ਨੂੰ ਤੋਰਿਆ। ਕਹਿੰਦੇ ਨੇ ਉਸ ਵਕਤ ਤੋਂ ਉਥੇ ਕਦੀ ਰਬਾਬ ਨਹੀਂ ਵੱਜੀ। ਬਾਬਾ ਜੀ ਨੇ ਜਿਹੜੀ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ, ਇੱਕ ਵਾਰੀ ਉਹਨੇ ਵੀ ਸੁਣ ਕੀਤਾ, ਉਹ ਹੀ ਕਲਾ ਦਿਖਾਈ। ਪਰ ਬਾਬਾ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਦੀ ਰਬਾਬ ਦੇ ਵਿੱਚ ਡਾਕਟਰ ਬਲਬੀਰ ਸਿੰਘ ਕਹਿੰਦੇ ਇੱਕ ਚੌਥੀ ਤਾਰ ਸੀ, ਚੌਥਾ ਪਰਦਾ ਸੀ। ਉਸ ਚੌਥੇ ਦੇ ਵਿੱਚ ਸੀ ਬੰਦੇ ਨੂੰ ਮਾਰ ਕੇ ਜਿੰਦਾ ਕਰਨ ਦੀ ਸ਼ਕਤੀ ਸੀ, ਕੇਵਲ ਮਾਰਨਾ ਨਹੀਂ, ਕੇਵਲ ਬੇਹੋਸ਼ ਕਰਨਾ ਨਹੀਂ। ਫਰਾਬੀ ਕੇਵਲ ਬੇਹੋਸ਼ ਕਰਕੇ ਚਲਾ ਗਿਆ ਸੀ, ਪਰ ਗੁਰੂ ਬਾਬਾ ਜੀ ਦੀ ਰਬਾਬ ਵਿੱਚ ਤਾਕਤ ਸੀ ਕਿ ਜੀਵਤ ਮਰੋ ਪਹਿਲਾਂ ਬੰਦੇ ਦੇ ਅੰਦਰਲੀਆਂ ਆਦਤਾਂ ਨੂੰ ਮਾਰਨਾ, ਮਰੋ ਫੁਨ ਜੀਵੋ ਫਿਰ ਨਵਾਂ ਜੀਵਨ ਦੇਣਾ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਿਰ ਲਏ, ਖਤਮ ਕੀਤਾ, ਪਹਿਲਾਂ ਖਤਮ ਕਰਕੇ ਨਵੇਂ ਬਣਾਇਆ, ਜਿੰਦਾ ਕੀਤਾ। ਇਸ ਢੰਗ ਦੇ ਨਾਲ ਰਾਗ ਦੇ ਵਿੱਚ ਇਹ ਸ਼ਕਤੀ, ਇਹ ਬਰਕਤ ਪਾਈ ਗਈ ਤੇ ਗੁਰੂ ਸਾਹਿਬ ਫਿਰ ਉਹਦੇ ਘਰ ਕਈ ਦਿਨ ਰਹੇ, ਉੱਥੇ ਰਬਾਬ ਵੱਜਦੀ ਰਹੀ, ਉਹ ਖੁਦ ਸੁਣਦਾ ਰਿਹਾ ਦਸਤਗੀਰ। ਕਈ ਮਹੀਨੇ ਤੱਕ ਉਹਦੇ ਘਰ ਵਿੱਚ ਰਹੇ, ਅਖੀਰ ਨੂੰ ਉਥੋਂ ਅੱਗੇ ਵਿਦਾ ਹੋਏ। ਅੱਜ ਸਤਿਗੁਰੂ ਗੁਰੂ ਅਮਰਦਾਸ ਉਸ ਰਾਗ ਦੀ ਗੱਲ ਕਰਦੇ ਕਿ ਜੇ ਤੂੰ ਆਪਣੇ ਅੰਦਰ ਨੂੰ ਪ੍ਰੇਮ ਵਿੱਚ ਜਗਾਉਣਾ ਹੈ ਤਾਂ ਤੂੰ ਧਰਮ ਦੇ ਮਾਰਗ ਤੇ ਰਾਗ ਯਾਨੀ ਕਿ ਗੀਤ ਦੀ ਵਰਤੋਂ ਕਰ, ਜ਼ਰੂਰੀ ਨਹੀਂ ਤੂੰ ਸਾਜਾਂ ਦੇ ਨਾਲ ਗੀਤ ਸਿੱਖੇ। ਕਿਉਂਕਿ ਪਹਿਲਾਂ ਜਿਹੜੀ ਬੇਨਤੀ ਕਰ ਚੁੱਕਾ, ਹਰ ਇੱਕ ਬੰਦੇ ਦੇ ਅੰਦਰ ਇੱਕ ਗੀਤ ਹੈ, ਉਹ ਕਦੀ ਕਦੀ ਗੂੰਜਦਾ ਹੈ। ਇਹ ਕੁਦਰਤ ਦਾ ਨਿਯਮ ਹੈ ਵੀ 24 ਘੰਟਿਆਂ ਦੇ ਵਿੱਚ ਹਰ ਇੱਕ ਬੰਦਾ ਇੱਕ ਵਾਰੀ ਗਾਉਂਦਾ ਹੈ। ਇਹ ਕਦੀ ਚੈੱਕ ਕਰ ਲੈਣਾ, ਭਾਵੇਂ ਦੇਖਿਆ ਭਾਵੇਂ ਨਹੀਂ, ਹਰ ਇੱਕ ਮਨੁੱਖ, ਕੁਦਰਤ ਦਾ ਨਿਯਮ ਹੈ, ਉਹਨੇ ਸਰੀਰ ਦੇ ਵਿੱਚ ਫਿੱਟ ਕੀਤਾ ਹੋਇਆ। ਕੋਈ ਬਿਲਕੁਲ ਹੀ ਨਾ ਜਿਹਦੀ ਆਤਮਾ ਮਰ ਚੁੱਕੀ ਹੋਵੇ, ਪਦਾਰਥਵਾਦੀ ਏਡਾ ਦਿਨ ਰਾਤ ਮਾਇਆ ਗਿਣਦਾ ਰਹਿੰਦਾ ਹੋਵੇ, ਜਿਹਦੇ ਅੰਦਰ ਕਦੀ ਪ੍ਰੇਮ ਪੈਦਾ ਹੀ ਨਹੀਂ, ਉਹਦੀ ਆਵਾਜ਼ ਬੰਦ ਹੋ ਗਈ ਹੋਵੇ, ਵੱਖਰੀ ਗੱਲ ਹੈ। ਨਹੀਂ ਤੇ ਆਮ ਵਿਅਕਤੀ ਕਦੇ ਨਾ ਕਦੇ ਥੋੜਾ ਜਿਹਾ ਗਾਏਗਾ, ਆਪਣੇ ਆਪ ਨੂੰ ਪਤਾ ਨਹੀਂ ਲੱਗਦਾ, ਇਕਦਮ ਗਾ ਜਾਂਦਾ ਥੋੜਾ ਜਿਹਾ ਚਿਰ, ਭਾਵੇਂ ਅੱਧਾ ਮਿੰਟ ਹੀ ਹੋਵੇ। ਕਿਸੇ ਨਾ ਕਿਸੇ ਵਕਤ ਉਹ ਥੋੜਾ ਜਿਹਾ ਅੰਦਰੋਂ ਉਹਦੇ ਗੀਤ ਜ਼ਰੂਰ ਪੈਦਾ ਹੁੰਦਾ ਹੈ, ਕਿਉਂਕਿ ਸਰੀਰ ਦੇ ਵਿੱਚ ਪਰਮਾਤਮਾ ਨੇ ਇਹ ਸੋਹਿਲਾ ਇਹ ਗੀਤ ਪਾਇਆ ਹੋਇਆ ਤੇ ਸਤਿਗੁਰਾਂ ਨੇ ਕਿਹਾ ਕਿਤਨਾ ਚੰਗਾ ਹੋਵੇ ਕਿ ਤੂੰ ਜੀਵਨ ਦੇ ਵਿੱਚ ਸੱਚ ਨੂੰ ਗੀਤ ਵਿੱਚ ਪਾ ਕੇ ਗਾ। ਗੁਰੂ ਅਮਰਦਾਸ ਜੀ ਕਹਿੰਦੇ ਇਹੋ ਸਾਚਾ ਸੋਹਿਲਾ, ਸੋਹਿਲੇ ਦਾ ਅਰਥ ਹੈ ਗੀਤ। ਜੇ ਤੂੰ ਗੀਤ ਗਾਉਣਾ ਹੈ, ਜੇ ਤੂੰ ਸੋਹਲੇ ਗਾਉਣੇ ਨੇ ਤੇ ਸੱਚੇ ਦੇ ਗਾ, ਝੂਠੇ ਸੰਸਾਰ ਦੇ ਸੋਹਲੇ ਗਾਉਣੇ ਛੱਡ ਦੇ, ਗੀਤ ਗਾਉਣੇ ਛੱਡ ਦੇ। ਸੋਹਲੇ ਗਾਉਣ ਦਾ ਅਰਥ ਇੱਕ ਦੂਸਰਾ ਵੀ ਹੁੰਦਾ ਹੈ, ਉਸਤਤ ਕਰਨੀ, ਵਡਿਆਈ ਕਰਨੀ। ਜੇ ਤੂੰ ਵਡਿਆਈ ਕਰਨੀ ਹੈ, ਕਿਸੇ ਦੀ ਉਸਤਤ ਕਰਨੀ ਹੈ, ਸੋਹਲੇ ਗਾਉਣੇ ਨੇ ਤੇ ਰੱਬ ਦੇ ਗਾ, ਗੁਰੂ ਦੇ ਗਾ। ਇਸ ਕੱਚੇ ਸੰਸਾਰ ਦੇ ਸੋਹਲੇ ਕਿਉਂ ਗਾ ਰਿਹਾ ਹੈ, ਇਹਦੀ ਵਡਿਆਈ ਕਿਉਂ ਕਰ ਰਿਹਾ ਹੈ? ਇਹ ਸਾਚਾ ਸੋਹਲਾ ਸਾਚਾ ਘਰ ਗਾਵੋ। ਸਾਚਾ ਘਰ ਦਾ ਅਰਥ ਹੈ ਸਰੀਰ ਦਾ ਉਹ ਥਾਂ ਜਿਹੜਾ ਮਰਨ ਵਾਲਾ ਨਹੀਂ, ਭਾਵ ਅਧਿਆਤਮਕ ਹਿੱਸਾ, ਆਤਮਕ ਹਿੱਸਾ ਜਿਹੜਾ ਸਰੀਰ ਦੇ ਉਸ ਹਿੱਸੇ ਵਿੱਚ ਪ੍ਰਭੂ ਦਾ ਗੀਤ ਗਾ ਜਿਹਦੀ ਮੌਤ ਨਹੀਂ ਹੁੰਦੀ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨਾਮ ਰਹੋ ਸਾਧੂ ਰਹੋ। ਸਤਿਗੁਰੂ ਕਹਿੰਦੇ, ਕਹਿਣ ਲੱਗੇ ਗਾਵੋ ਤਾਂ ਸੋਹਲਾ ਘਰ ਸਾਚੈ। ਇਹ ਦੋ ਥਾਂ ਨੇ ਸੋਹਲੇ ਨੂੰ ਗਾਉਣ ਵਾਲੇ, ਇੱਕ ਤੇਰਾ ਸਰੀਰ, ਇੱਕ ਗੁਰਦੁਆਰਾ ਉਹ ਥਾਂ ਜਿੱਥੇ ਕੀਰਤਨ, ਜਿੱਥੇ ਗੁਰਬਾਣੀ ਗਾਈ ਜਾਂਦੀ ਹੈ। ਵੈਸੇ ਤਿੰਨ ਥਾਵਾਂ ਦੁਨੀਆਂ ਵਿੱਚ ਪਵਿੱਤਰ ਮੰਨੀਆਂ ਗਈਆਂ ਨੇ, ਬਾਕੀ ਸਭ ਕੁਝ ਮੈਲਾ ਹੈ। ਤਿੰਨ ਥਾਵਾਂ ਉਹ ਕਿਹੜੀਆਂ ਕਿਹੜੀਆਂ ਨੇ? ਉਹਨਾਂ ਵਿੱਚ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਣ ਚੌਬਾਰੇ, ਉਹ ਵੀ ਥਾਂ ਬੜਾ ਪਵਿੱਤਰ ਹੈ। ਇੱਕ ਗੁਰਦੁਆਰਾ ਜਾਂ ਜਿੱਥੇ ਰੱਬ ਦੀ ਉਸਤਤ ਆਪਣੇ ਅਨੁਸਾਰ ਕੋਈ ਕਰਦਾ, ਕੋਈ ਵੀ ਧਾਰਮਿਕ ਕੇਂਦਰ ਹੋਵੇ। ਤੇ ਤੀਸਰੀ ਇਸ ਦੁਨੀਆਂ ਵਿੱਚ ਪਵਿੱਤਰ ਥਾਂ ਹੈ ਸ਼ਮਸ਼ਾਨ ਘਾਟ, ਭਾਵੇਂ ਲੋਕ ਉਹਨੂੰ ਬੜਾ ਅਪਵਿੱਤਰ ਮੰਨਦੇ ਨੇ ਪਰ ਧਰਮ ਇਹਨੂੰ ਨਹੀਂ ਮੰਨਦਾ। ਆਪ ਜੀ ਜਾਣਦੇ ਹੋ ਸ਼ਮਸ਼ਾਨ ਘਾਟ ਵਿੱਚ ਕਿੰਨੀ ਵਾਰੀ ਸੋਹਲਾ ਸਾਹਿਬ ਪੜਿਆ ਗਿਆ, ਕਿੰਨੀ ਵਾਰੀ ਬਾਣੀ ਪੜੀ ਗਈ ਹੈ। ਤੇ ਫਿਰ ਜਿਹੜੇ ਘਰ ਵਿੱਚ ਇੱਕ ਵਾਰੀ ਜਪਜੀ ਸਾਹਿਬ ਨਹੀਂ ਪੜਿਆ ਗਿਆ, ਉਹ ਕਿਵੇਂ ਕਹੇਗਾ ਵੀ ਇਹ ਘਰ ਸ਼ਮਸ਼ਾਨ ਘਾਟ ਨਾਲ ਪਵਿੱਤਰ ਹੈ? ਉਹ ਕਿਵੇਂ ਹੋ ਸਕਦਾ ਹੈ? ਉਸ ਘਰ ਦੇ ਵਿੱਚ ਇੱਕ ਵਾਰੀ ਵੀ ਸੋਹਲਾ ਸਾਹਿਬ ਨਹੀਂ ਪੜਿਆ ਗਿਆ, ਇੱਕ ਵਾਰੀ ਵੀ ਜਪਜੀ ਸਾਹਿਬ ਨਹੀਂ ਉਚਾਰਿਆ ਗਿਆ, ਫਿਰ ਉਹ ਘਰ ਪਵਿੱਤਰ ਹੈ ਵੱਡਾ ਹੈ ਕਿ ਸ਼ਮਸ਼ਾਨ ਘਾਟ ਉੱਚਾ ਹੈ ਉਹਦੇ ਤੋਂ? ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਕਿਤੇ ਅਸੀਂ ਸ਼ਮਸ਼ਾਨ ਘਾਟ ਵਿੱਚ ਤਾਂ ਨਹੀਂ ਰਹਿ ਰਹੇ ਸਾਰੀ ਉਮਰ, ਬੜਾ ਸ਼ਿੰਗਾਰਿਆ ਹੋਇਆ ਸ਼ਮਸ਼ਾਨ ਘਾਟ ਨੂੰ, ਆਪਣੇ ਘਰ ਨੂੰ ਬੜੀਆਂ ਸੁਗੰਧੀਆਂ ਛਿੜਕੀਆਂ ਹੋਈਆਂ ਨੇ, ਕਬਰਿਸਤਾਨ ਦੇ ਅੰਦਰ ਬੜੇ ਵਧੀਆ ਵਧੀਆ ਸਮਾਨ ਖਰੀਦ ਕੇ ਰੱਖੇ ਹੋਏ ਨੇ, ਕਾਹਦੇ ਵਿੱਚ? ਸ਼ਮਸ਼ਾਨ ਘਾਟ ਵਿੱਚ। ਗੁਰੂ ਸਾਹਿਬ ਨੇ ਇਹ ਜਿਹੜੇ ਸੋਹਲੇ ਦੀ ਪ੍ਰਥਾ ਚਲਾਈ ਸੀ ਨਾ, ਇਹ ਇੱਕ ਬੜੀ ਵੱਡੀ ਸੋਚ ਹੈ ਬਈ ਮਨੁੱਖ ਇੰਨਾ ਜੇ ਰੱਬ ਕਿਰਪਾ ਕਰੇ ਤੇ ਇੰਨੀ ਉੱਚੀ ਪਦਵੀ ਨੂੰ ਪ੍ਰਾਪਤ ਕਰ ਜਾਏ ਵੀ ਉਹਦੀ ਮੌਤ ਵੀ ਗੀਤ ਨਾਲ ਹੀ ਜੁੜ ਜਾਏ। ਸੋਹਲੇ ਦੇ ਅਰਥ, ਇਹ ਜਿਹੜਾ ਬਾਣੀ ਹੈ ਨਾ ਕੀਰਤਨ ਸੋਹਲਾ ਜਿਹਨੂੰ ਕਹਿੰਦੇ ਆ, ਸੋਹਲੇ ਦੇ ਅਖਰੀ ਅਰਥ ਗੀਤ ਬਣਦੇ ਨੇ, ਇਹਦੀ ਮੌਤ ਗੀਤ ਬਣ ਜਾਏ। ਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਥੋੜੇ ਜਿਹੇ ਲਫ਼ਜ਼ਾਂ ਵਿੱਚ, ਇਹ ਗੁਰੂ ਨਾਨਕ ਸਾਹਿਬ ਜਦੋਂ ਕਰਤਾਰਪੁਰ ਵਿੱਚ ਚੜਾਈ ਕਰਨ ਲੱਗੇ ਸਨ ਤੇ ਇਤਿਹਾਸ ਕਹਿੰਦਾ ਤਬ ਬਾਬਾ ਜੀ ਸ਼ਰੀਂਹ ਕੇ ਤਲੇ ਆਏ ਬੈਠਾ। ਬਾਹਰ ਇੱਕ ਸ਼ਰੀਂਹ ਦਾ ਰੁੱਖ ਸੀ, ਸ਼ਰੀਂਹ ਤੁਸੀਂ ਜਾਣਦੇ ਹੋ ਹਿੰਦੁਸਤਾਨ ਵਿੱਚ ਜਿਹੜੇ ਰੁੱਖ ਹੁੰਦੇ ਨੇ, ਸ਼ਰੀਂਹ ਤਲੇ ਆਏ ਬੈਠਾ। ਮੈਂ ਇਸ ਲਫ਼ਜ਼ ਨੂੰ ਪੜ੍ਹ ਕੇ ਹੈਰਾਨ ਹੋ ਗਿਆ ਤੇ ਸ਼ਾਇਦ ਆਪ ਜੀ ਨੂੰ ਪਤਾ ਹੋਵੇਗਾ, ਹੁਣ ਤਾਂ ਪਤਾ ਨਹੀਂ ਹੁੰਦਾ ਕਿ ਨਹੀਂ, ਪੰਜਾਬ ਦੇ ਵਿੱਚ ਸ਼ਰੀਂਹ ਉਹਦੇ ਦਰਵਾਜ਼ੇ ਤੇ ਬੰਨੇ ਜਾਂਦੇ ਸਨ ਜਿੱਥੇ ਕੋਈ ਬਾਲਕ ਜਨਮ ਲੈਂਦਾ ਸੀ, ਅਜੇ ਵੀ ਹੈ ਉੱਥੇ। ਸ਼ਰੀਂਹ ਜਿਹੜੇ ਨੇ ਨਾ, ਸ਼ਰੀਂਹ ਦੇ ਪੱਤੇ ਤੋੜ ਕੇ ਇਹ ਮਾਈਆਂ ਜਾਣਦੀਆਂ ਹੋਣਗੀਆਂ, ਹੁਣ ਤੇ ਬਸ ਸਭਿਆਚਾਰ ਕਲਚਰ ਜਿਹੜਾ ਉਹ ਅਸੀਂ ਤਹਿਸ ਨਹਿਸ ਕਰ ਦਿੱਤਾ ਸਭ ਕੁਝ। ਇਹਨਾਂ ਦੇ ਵਿੱਚ ਬੜੇ ਡੂੰਘੇ ਰਾਜ ਨੇ, ਇਹ ਕੋਈ ਚੀਜ਼ਾਂ ਐਵੇਂ ਨਹੀਂ। ਜਿਹਦੇ ਘਰ ਵਿੱਚ ਬੱਚਾ ਜਨਮ ਲੈਂਦਾ ਸੀ ਉਹਦੇ ਦਰਵਾਜ਼ੇ ਦੇ ਅੱਗੇ ਸ਼ਰੀਂਹ ਬੰਨੇ ਜਾਂਦੇ ਸਨ, ਤੇ ਇੱਕ ਦਰਵਾਜ਼ੇ ਅੱਗੇ ਨਹੀਂ, ਸਾਰੀ ਬਰਾਦਰੀ ਦੇ ਦਰਵਾਜ਼ੇ ਅੱਗੇ। ਗੁਰੂ ਨਾਨਕ ਸਾਹਿਬ ਨੇ ਚੜਾਈ ਕਰਨ ਲੱਗਿਆਂ ਸ਼ਰੀਂਹ ਦੀ ਵਰਤੋਂ ਕਿਉਂ ਕੀਤੀ, ਉਹਦੇ ਥੱਲੇ ਕਿਉਂ ਚਲੇ ਗਏ, ਕਾਰਨ ਕੀ ਸੀ? ਸਤਿਗੁਰਾਂ ਨੇ ਇੱਕ ਇਸ ਤਰ੍ਹਾਂ ਦਾ ਮਨੁੱਖ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੀ ਮੌਤ ਜਨਮ ਬਣ ਜਾਏ, ਜਿਹਦੀ ਮੌਤ ਜਨਮ ਵਿੱਚ ਪੈਦਾ ਹੋ ਜਾਏ। ਜਿਹਦੇ ਮਰਨ ਨਾਲ ਵਧਾਈਆਂ ਮਿਲਣ, ਜਿਹਦੇ ਮੌਤ ਤੇ ਗੀਤ ਗਾਏ ਜਾਣ, ਜਿਹਦੀ ਮੌਤ ਵਿਚ ਫੁੱਲ ਖੇਡਾਉਣ। ਸ਼ਰੀਂ ਦੇ ਥੱਲੇ ਬੈਠੇ ਕਿਸੇ ਪੁੱਛਿਆ, ਮਹਾਰਾਜ ਇਹ ਰੁੱਖ ਕਿਉਂ ਚੁਣਿਆ? ਕਹਿਣ ਲੱਗੇ, ਸਾਡਾ ਵੈਸੇ ਉਹਦੇ ਗੁਰੂ ਸਨ, ਪਰ ਉਹਨਾਂ ਨੇ ਇਸ਼ਾਰਾ ਕੀਤਾ ਸਾਡਾ ਕਿਤੇ ਜਨਮ ਹੋਣ ਵਾਲਾ ਹੈ, ਅਸੀਂ ਰੱਬ ਦੇ ਘਰ ਵਿਚ ਜਨਮ ਲੈਣ ਵਾਲੇ ਹਾਂ, ਉਥੇ ਸਾਡਾ ਜੀਵਨ ਸ਼ੁਰੂ ਹੋਣ ਵਾਲਾ, ਇਸ ਕਰਕੇ ਸ਼ਰੀਂ ਦੇ ਥੱਲੇ ਬੈਠ ਗਿਆ। ਇਹ ਇਕ ਬੜਾ ਵਧੀਆ ਸੰਕੇਤ ਹੈ। ਫਿਰ ਲੋਕ ਹੈਰਾਨ ਹੋ ਗਏ ਵੀ ਤਿੰਨ ਚਾਰ ਦਿਨ ਉਹਦੇ ਥੱਲੇ ਰਹਿ ਤੇ ਬੇਮੌਸਮੇ ਫੁੱਲ ਨਿਕਲੇ ਉਹਦੇ ਵਿਚ, ਉਸ ਸ਼ਰੀਂ ਦੇ ਅੰਦਰ ਮੌਸਮ ਨਹੀਂ ਸੀ, ਫੁੱਲ ਆ ਗਏ ਉਸ ਨੂੰ। ਦੂਸਰਾ ਸਵਾਲ ਕੀਤਾ ਭਾਈ ਅਜੇਤੇ ਹੋਰਾਂ ਨੇ, ਮਹਾਰਾਜ ਫੁੱਲ ਨਿਕਲ ਆਏ ਨੇ, ਔਰ ਆਹ ਜਿਹੜਾ ਲਫ਼ਜ਼ ਹੈ ਨਾ ਤੁਸੀਂ ਸੁਣਦੇ ਹੋਵੇ, ਬੜੇ ਡਰ ਨਾਲ ਆਪਾਂ ਸੁਣਨੇ, ਫਲਾਣੇ ਬੰਦੇ ਦੇ ਅੱਜ ਫੁੱਲ ਚੁਗਣੇ ਨੇ, ਇਹ ਫੁੱਲ ਕੀ ਹਨ, ਇਸ ਭਾਸ਼ਾ ਦਾ ਅਰਥ ਕੀ ਹੈ? ਫੁੱਲ ਚੁਗਣ ਦਾ ਮਤਲਬ ਹੈ ਕਿ ਇਹ ਜਿਹੜਾ ਮਨੁੱਖ ਜਿਹੜਾ ਮੌਤ ਦਾ ਸ਼ਿਕਾਰ ਬਣਿਆ ਤੇ ਜਿਹਦਾ ਸੰਸਕਾਰ ਕੀਤਾ, ਇਹਨੇ ਆਪਣੀ ਜ਼ਿੰਦਗੀ ਵਿਚ ਇੰਨੇ ਸੋਹਣੇ ਕਰਮ ਕੀਤੇ ਨੇ ਵੀ ਇਹਦੀਆਂ ਹੱਡੀਆਂ ਫੁੱਲ ਬਣ ਗਈਆਂ ਨੇ, ਇੰਨਾ ਸ਼ੁਭ ਕਰਮੀ ਸੀ ਇਹ ਵਿਅਕਤੀ। ਉਥੇ ਫੁੱਲ ਖਿੜੇ ਤੇ ਗੁਰੂ ਸਾਹਿਬ ਨੇ ਕਿਹਾ ਬਈ ਇਹ ਤਾਂ ਖਿੜੇ ਨੇ ਵੀ ਮਨੁੱਖ ਇਸ ਤਰ੍ਹਾਂ ਦਾ ਜੀਵਨ ਜੀ ਕੇ ਇਥੋਂ ਵਿਦਾ ਹੋਵੇ। ਆ ਜਿਵੇਂ ਕਈ ਸੌ ਡੇਢ ਸੌ ਸਾਲ ਦੇ ਬਾਪੂ ਚੜਾਈ ਕਰ ਜਾਣ ਨਾ ਇੰਡੀਆ ਵਿਚ, ਉਹ ਪਰਿਵਾਰ ਵਾਲੇ ਕੀ ਕਰਦੇ ਨੇ, ਪੰਜ ਛੇ ਪੁੱਤਰ ਹੁੰਦੇ ਨੇ, ਦਸ ਦਸ ਹਜ਼ਾਰ ਇਕੱਠਾ ਕਰਕੇ ਫਿਰ ਉਹ ਮਖਾਣੇ ਜੇ ਬਦਾਮ ਆਦਿਕ ਲੈ ਕੇ ਆਉਂਦੇ ਨੇ, ਫਿਰ ਉਹਦੇ ਉੱਤੇ ਪਕਾਨੇ ਜਿਹਾ ਲਾਉਣਗੇ। ਜਦੋਂ ਉਹਨੂੰ ਚੁੱਕ ਕੇ ਲੈ ਕੇ ਜਾਂਦੇ, ਉਹਨੂੰ ਕਹਿੰਦੇ ਵੀ ਹੁਣ ਇਹ ਖੁਸ਼ੀ ਮਨਾ ਰਹੇ ਨੇ, ਉਹ ਸੌ ਸਾਲ ਦਾ ਹੋ ਗਿਆ। ਫਿਰ ਉਹਦੇ ਮੂੰਹ ਦੇ ਉੱਤੇ ਦੋ ਤਿੰਨ ਕਿਲੋ ਦੇਸੀ ਘਿਓ ਡੋਲ ਦੇਣਗੇ, ਪਹਿਲਾਂ ਭਾਵੇਂ ਸਬਜ਼ੀ ਵਿਚ ਪਾ ਕੇ ਨਾ ਦਿੱਤਾ ਹੋਵੇ, ਪਹਿਲਾਂ ਉਹ ਵਿਚਾਰਾ ਭਾਵੇਂ ਯਤੀਮ ਖਾਨੇ ਵਿਚ ਰੁਲ ਗਿਆ ਹੋਵੇ, ਇਹ ਜੀ ਬਿਰਧ ਆਸ਼ਰਮ ਖੁੱਲਿਆ, ਸਾਡੇ ਮੰਤਰੀ ਸਾਹਿਬ ਇਹਦਾ ਉਦਘਾਟਨ ਕਰ ਰਹੇ ਨੇ, ਰਿਬਨ ਕੱਟ ਰਹੇ ਨੇ, ਇਹ ਨਹੀਂ ਪਤਾ ਵੀ ਇਹ ਸਮਾਜ ਦੇ ਮੱਥੇ ਤੇ ਬੜਾ ਵੱਡਾ ਕਲੰਕ ਆ ਜਿਹੜਾ ਬਿਰਧ ਆਸ਼ਰਮ ਹੈ, ਇਹ ਸਮਾਜ ਦੇ ਮੱਥੇ ਤੇ ਕਾਲਖ ਲੱਗ ਗਈ ਹੈ। ਕਿਉਂ? ਇਹ ਅਸੀਂ ਦੱਸ ਦਿੱਤਾ ਹੈ ਵੀ ਅਸੀਂ ਆਪਣੇ ਮਾਂ ਪਿਓ ਨੂੰ ਪਾਲ ਨਹੀਂ ਸਕਦੇ, ਜਿਹਨੇ ਸਾਨੂੰ ਪਾਲਿਆ ਨਾ, ਗੁਰੂ ਗ੍ਰੰਥ ਸਾਹਿਬ ਇਹਨੂੰ ਨਹੀਂ ਮੰਨਦੇ, ਉਹ ਕਹਿੰਦੇ ਨੇ ਪਰਮਾਤਮਾ ਨੇ ਨਿਯਮ ਬਣਾਇਆ ਹੈ ਕਿ ਬਾਰ ਵਿਵਸਥਾ ਤੁਝੈ ਪਿਆਰਾ ਦੁੱਧ, ਬਚਪਨ ਵਿਚ ਤੈਨੂੰ ਰੱਬ ਨੇ ਮਾਂ ਪਿਓ ਦਿੱਤਾ ਹੈ, ਦੁੱਧ ਪਿਆਉਂਦਾ ਤੈਨੂੰ ਪਾਲਦਾ, ਬਾਰ ਵਿਵਸਥਾ ਤੁਝੈ ਪਿਆਰਾ ਦੁੱਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਗ ਸਹਿਣ। ਜਦੋਂ ਤੂੰ ਬਿਰਧ ਹੋ ਜਾਏ ਤੇ ਤੇਰੇ ਬੱਚੇ ਉਹਨੇ ਵੱਡੇ ਕਰ ਦਿੱਤੇ ਤਾਂ ਕਿ ਉਹ ਤੇਰੀ ਸੰਭਾਲ ਕਰਨ, ਪਰ ਹੁਣ ਤੇ ਮੈਂ ਸੁਣਿਆ ਬਈ ਨੌਜਵਾਨਾਂ ਵਿਚ ਸ਼ਾਦੀ ਵਿਚ ਕਰਨ ਦੇ ਵਿਚ ਪਹਿਲੀ ਸ਼ਰਤ ਇਹ ਹੁੰਦੀ ਵੀ ਤੂੰ ਮਾਂ ਪਿਓ ਨਾਲ ਰਹੇਗਾ ਕਿ ਛੱਡੇਗਾ ਤਾਂ ਤੇਰੇ ਨਾਲ ਸ਼ਾਦੀ ਕਰਨੀ ਹੈ। ਪਰ ਇਹ ਜਿਹੜਾ ਸਿਸਟਮ ਹੈ ਇਹ ਥੋੜਾ ਚਿਰ ਹੋਰ ਚੱਲੇਗਾ, ਫਿਰ ਆਉਣਾ ਤੇ ਵਾਪਸ ਹੀ ਪੈਣਾ, ਦੇਖ ਕੇ ਜਿਵੇਂ ਕਹਿੰਦੇ ਮੱਛੀ ਪੱਥਰ ਚੱਟ ਕੇ ਫਿਰ ਵਾਪਸ ਮੁੜਦੀ ਹੈ। ਇਹ ਪਤਾ ਹੋਣਾ ਚਾਹੀਦਾ ਵੀ ਖੇਡ ਸਾਰੀ ਦਸ ਵੀਹ ਸਾਲ ਦੀ, ਕੱਲ ਨੂੰ ਫਿਰ ਸਾਡੇ ਨਾਲ ਵੀ ਉਹੀ ਕਾਰ ਹੋਣੀ ਹੈ, ਇਹ ਕੰਮ ਉੱਥੇ ਜਾ ਕੇ ਖੜਾ ਹੋਣਾ। ਅੱਜ ਅਸੀਂ ਜਿਹੜਾ ਕਹਿ ਰਹੇ ਨਾ ਵੀ ਬੱਚੇ ਇਹ ਨਹੀਂ ਕਰਦੇ, ਉਹ ਆਪਣੇ ਥੱਲੇ ਅਸੀਂ ਲੁਕਾਇਆ ਹੋਇਆ ਵੀ ਆਪਾਂ ਕੀ ਕਰਦੇ ਰਹੇ ਹਾਂ ਬੱਚੇ, ਜਦੋਂ ਉਸ ਉਮਰ ਵਿਚ ਅਸੀਂ ਸੀ। ਇਹ ਕਿਵੇਂ ਦਾ ਸਿਸਟਮ ਹੈ? ਮਨੁੱਖ ਬਜ਼ੁਰਗੀ ਦੇ ਵਿਚ ਬੱਚਿਆਂ ਨੂੰ ਬਹੁਤ ਕੁਝ ਸਿਖਾਉਣਾ ਚਾਹੁੰਦਾ, ਪਰ ਜਦੋਂ ਉਹ ਆਪ ਜਵਾਨੀ ਵਿਚ ਹੁੰਦਾ ਉਦੋਂ ਕਰਮ ਠੀਕ ਨਹੀਂ ਕਰਦਾ, ਇਸ ਲਈ ਇਹ ਕਦੀ ਠੀਕ ਨਹੀਂ ਹੋਏਗਾ ਇਸ ਤਰ੍ਹਾਂ। ਜਿਸ ਵਕਤ ਮਨੁੱਖ ਖੁਦ ਜਵਾਨ ਹੈ ਉਹ ਉਦੋਂ ਕੀ ਕਰ ਰਿਹਾ ਹੈ? ਫਿਰ ਉਹ ਬਜ਼ੁਰਗੀ ਵਿਚ ਜਾ ਕੇ ਸਿੱਖਿਆ ਦੇਵੇਗਾ ਉਹਨਾਂ ਨੂੰ, ਉਹ ਕਿਵੇਂ ਕਰ ਸਕਦੇ ਨੇ? ਇਸ ਲਈ ਬੁਨਿਆਦ ਠੀਕ ਕਰਨ ਦੀ ਲੋੜ ਹੈ। ਇਸ ਲਈ ਫੁੱਲ ਚੁਗਣ ਦਾ ਅਰਥ ਹੈ, ਇਹ ਵੈਸੇ ਸ਼ਬਦ ਹੀ ਨੇ ਸਾਡੇ, ਵੀ ਇਸ ਬੰਦੇ ਨੇ ਫੁੱਲ ਇਹਦੇ ਚੁਗੇ ਜਾਣੇ ਨੇ, ਤੇ ਫੁੱਲ ਬੀਜਿਆ ਤਾਂ ਹੈ ਨੀ ਕੋਈ ਜ਼ਿੰਦਗੀ ਵਿਚ, ਫੁੱਲ ਕਿਹੜੇ ਚੁਗਾਂਗੇ? ਕੋਈ ਕਰਮ ਸ਼ੁਭ ਨਹੀਂ ਕੀਤਾ ਜੀਵਨ ਵਿਚ, ਫੁੱਲ ਨਹੀਂ ਬੀਜਿਆ ਇੱਕ ਵੀ, ਬੀਜੇ ਸਾਰੀ ਉਮਰ ਕੰਡੇ ਨੇ, ਹੁਣ ਫੁੱਲ ਚੁਗਣੇ ਨੇ, ਫੁੱਲ ਤਾਂ ਹੈ ਨੀ ਉੱਥੇ ਕੋਈ, ਇਹ ਵੱਖਰੀ ਗੱਲ ਹੈ। ਕੋਈ ਕੀਰਤਪੁਰ ਲੈ ਜਾ ਜਿੱਥੇ ਮਰਜ਼ੀ, ਇਹ ਤਾਂ ਮਾਇਆ ਦੇ ਹਿਸਾਬ ਕਿਤਾਬ ਨੇ। ਇਸ ਲਈ ਗੁਰੂ ਸਾਹਿਬ ਨੇ ਸੋਹਿਲਾ, ਜੇ ਰੱਬ ਰਹਿਮਤ ਕਰੇ ਤੇ ਮਨੁੱਖ ਇਸ ਤਰ੍ਹਾਂ ਗੁਰੂ ਸਾਹਿਬ ਦੇ ਉਸ ਸ਼ਰੀਰ ਨੂੰ ਫੁੱਲ ਲੱਗੇ, ਕਹਿਣ ਲੱਗੇ ਭਾਈ ਇਹ ਰੱਬ ਜਿਹੜਾ ਸਾਡੇ ਤੇ ਬੜਾ ਖੁਸ਼ ਹੈ, ਤਾਂ ਅਸੀਂ ਸ਼ਰੀਰ ਥੱਲੇ ਬੈਠੇ ਹਾਂ, ਸਾਡਾ ਜਨਮ ਹੋਣ ਲੱਗਾ, ਇਹ ਫੁੱਲ ਤਾਂ ਖਿੜੇ ਨੇ, ਕੁਦਰਤ ਨੇ ਸਾਡਾ ਸਵਾਗਤ ਕੀਤਾ, ਕੁਦਰਤ ਖੁਸ਼ ਹੋ ਗਈ ਸਾਡੇ ਜਾਣ ਤੇ, ਸਾਡੇ ਆਉਣ ਤੇ ਵੀ ਖੁਸ਼ ਰਹੀ ਹੈ। ਇਸ ਕਰਕੇ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿਣ ਲੱਗੇ ਸੱਚੋ ਧਿਆਵ ਹੈ ਜਾ ਤੁਧ ਭਾਵੈ, ਗੁਰਮੁਖ ਜਿਨ੍ਹਾਂ ਬੁਝਾਵ ਹੈ, ਇਹ ਬੁਝਾਰਤ ਜਿਨ੍ਹਾਂ ਨੂੰ ਗੁਰੂ ਕਿਰਪਾ ਕਰਕੇ ਬੁਝਾ ਦੇਵੇ ਉਹ ਸੱਚ ਨੂੰ ਧਿਆਉਂਦੇ ਨੇ, ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋਜਨ ਪਾਵਹੇ, ਇਹ ਜਿਹੜਾ ਸੱਚ ਹੈ ਸਾਰੇ ਕਰਮਾਂ ਦਾ ਖਸਮ, ਮਾਲਕ ਹੈ ਸਾਰਿਆਂ ਤੋਂ ਵੱਡਾ ਹੈ, ਜਿਨੂੰ ਬਖਸ਼ੇ ਉਹਨੂੰ ਪ੍ਰਾਪਤੀ ਹੁੰਦੀ ਏ। ਕਹੇ ਨਾਨਕ ਸੱਚ ਸੋਹਲਾ ਸੱਚਾ ਘਰ ਗਾਵਹੇ, ਇਹ ਸੱਚ ਰੂਪੀ ਸੋਹਲਾ ਗੀਤ ਸੱਚੇ ਘਰ ਇਹ ਸਰੀਰ ਦੇ ਵਿਚ ਗਾਉਣਾ ਚਾਹੀਦਾ ਹੈ ਤਾਂ ਕਿ ਜੀਵਨ ਸਫਲ ਹੋ ਸਕੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਆਪਣੇ ਦਰੋਂ ਕਰੋ ਸਾਨੂੰ ਸਾਰਿਆਂ ਨੂੰ ਗੁਰਮਤ ਗੁਰਸਿੱਖੀ ਦਾਨ, ਆਪਣੀ ਬਖਸ਼ਿਸ਼ ਪ੍ਰੇਮ ਭਾਵਨਾ ਬਖਸ਼ਿਸ਼ ਕਰਨ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬੜੇ ਪਿਆਰ ਨਾਲ ਆਪ ਜੀ ਨੇ ਸਰਵਣ ਕੀਤਾ ਹੈ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਕਰੋ ਜੀ। ਅਗਲਾ ਪ੍ਰੋਗਰਾਮ ਭਾਈ ਸਾਹਿਬ ਆਪ ਜੀ ਨੂੰ ਦੱਸਣਗੇ, ਇਹਨੀਆਂ ਹੀ ਬੇਨਤੀਆਂ ਪ੍ਰਵਾਨ ਕਰ ਲੈਣੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।